ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਚੌਥਾ ਹਰ ਹਰ ਬੂੰਦ ਭਈ ਹਰ ਸਵਾਮੀ ਹਮ ਚਾਤ੍ਰਿਕ ਬੇਲਲ ਬੇਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹਰ ਨਿਮ ਖਾਤੀ ਹਰ ਹਰ ਬੂੰਦ ਭਈ ਹਰ ਸਵਾਮੀ ਹਮ ਚਾਤ੍ਰਿਕ ਬੇਲਲ ਬੇਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਮੁਖ ਦੇਵ ਹਰ ਨਿਮ ਖਾਤੀ ਹਰ ਬਿਨ ਰਹਿ ਨਾ ਸਕੋ ਇੱਕ ਰਾਤੀ ਜਿਉਂ ਬਿਨ ਅਮਲ ਅਮਲੀ ਮਰ ਜਾਈ ਹੈ ਤਿਉਂ ਹਰ ਬਿਨ ਹਮ ਮਰ ਜਾਤੀ ਰਹਾਉ ਤੁਮ ਹਰ ਸਰਵਰ ਅਤ ਅਗਾਹ ਹਮ ਲਹਿ ਨਾ ਸਕੈ ਅੰਤ ਮਾਤੀ ਤੂੰ ਪਰੈ ਪਰੈ ਅਪਰੰਪਰ ਸਵਾਮੀ ਮਿਤ ਜਾਨੋ ਆਪਣ ਗਾਤੀ ਹਰ ਕੇ ਸੰਤ ਜਨਾ ਹਰ ਜਪਿਓ ਗੁਰ ਰੰਗ ਚਲੂ ਲੈ ਰਾਤੀ ਹਰ ਹਰ ਭਗਤ ਬਣੀ ਅਤ ਸੋਭਾ ਹਰ ਜਪਿਓ ਊਤਮ ਪਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਪਾਤੀ ਨਾਨਕ ਜਨ ਤੁਮਰੀ ਸਰਨਾਈ ਹਰ ਰਾਖੋ ਲਾਜ ਭਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਣਾਵੈ ਭਾਂਤੀ ਨਾਨਕ ਜਨ ਤੁਮਰੀ ਸਰਣਾਈ ਹਰ ਰਾਖੋ ਲਾਜ ਭਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਚਾਤ੍ਰਿਕ ਚਿੱਤ ਸੁਚਿੱਤ ਸੁਸਾਜਨ ਚਾਹੀਐ ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਹੀਐ ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣੈ ਹਰ ਹਾਂ ਤਿਉਂ ਹਰ ਜਨ ਮੰਗੈ ਨਾਮ ਨਾਨਕ ਬਲਹਾਰਣੈ ਹਰ ਹਾਂ ਤਿਉਂ ਹਰ ਜਨ ਮੰਗੈ ਨਾਮ ਨਾਨਕ ਬਲਹਾਰਣੈ। ਸ਼ਬਦ ਗੁਰੂ ਬਾਣੀ ਕੇ ਬੋਹਿਤ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਬਹੁਤ ਹੀ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਟ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਉਸ ਦੀ ਵਿਚਾਰ ਕਰਨ ਅਤੇ ਸੁਣਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਭ ਤੋਂ ਪਹਿਲਾਂ ਦਾਸ ਦੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਗੁਰੂ ਫਤਿਹ ਸਾਰੇ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਾਵਨ ਪਵਿੱਤਰ ਅੰਮ੍ਰਿਤਮਈ ਬਚਨ ਗੁਰੂ ਨਾਨਕ ਜੋਤ ਦੇ ਚੌਥੇ ਵਾਰਸ ਦੀਨ ਦੁਨੀ ਦੇ ਥੰਮ ਸੇਵਾ ਅਤੇ ਸਿਮਰਨ ਦੇ ਮੁਜੱਸਮੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਤਨਾਸਰੀ ਰਾਗ ਅੰਦਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 668 'ਤੇ ਸ਼ੋਭਨੀਕ ਹਨ। ਗਰੀਬ ਨਵਾਜ ਜੀ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਦੁਆਰਾ ਉਸ ਬਿਰਹੋਂ ਦਾ, ਉਸ ਤੜਫ ਦਾ, ਉਸ ਸੱਲ ਦਾ ਜ਼ਿਕਰ ਕੀਤਾ ਜਿਸ ਅਵਸਥਾ ਵਿੱਚ ਜਾ ਕੇ ਗੁਰੂ ਨਾਲੋਂ, ਪਰਮੇਸ਼ਰ ਨਾਲੋਂ ਪਏ ਹੋਏ ਵਿਛੋੜੇ ਦਾ ਜੀਵ ਨੂੰ ਅਹਿਸਾਸ ਹੁੰਦਾ ਹੈ। ਸੰਸਾਰ ਅੰਦਰ ਵੀ ਅਸੀਂ ਇਹ ਗੱਲ ਸਮਝਦੇ ਹਾਂ ਕਿ ਜੋ ਕੁਝ ਸਾਡੇ ਕੋਲ ਪਹਿਲਾਂ ਨਹੀਂ ਸੀ, ਅੱਜ ਨਹੀਂ ਹੈ, ਉਸ ਤੋਂ ਬਿਨਾਂ ਗੁਜ਼ਾਰਾ ਹੋ ਸਕਦਾ, ਸਰ ਸਕਦਾ, ਪਰ ਜੋ ਪਹਿਲਾਂ ਕੋਲ ਸੀ ਅੱਜ ਨਹੀਂ ਹੈ, ਉਸ ਦਾ ਵਿਛੋੜਾ ਕਈ ਵਾਰ ਹਿਰਦੇ ਨੂੰ ਤੜਫਾ ਕੇ ਰੱਖ ਦਿੰਦਾ। ਤੜਫਿਆ ਹੋਇਆ ਹਿਰਦਾ ਬਿਰਹੋਂ ਦੀ ਤੜਫ ਵਿੱਚੋਂ ਦੀ ਜਦੋਂ ਗੁਜ਼ਰਦਾ, ਫਿਰ ਮਿਲਣ ਵਾਸਤੇ ਤਰਲੇ, ਬੇਨਤੀਆਂ, ਜੋਦੜੀਆਂ, ਅਰਦਾਸਾਂ ਅੰਦਰੋਂ ਉਤਪੰਨ ਹੁੰਦੀਆਂ ਨੇ। ਦੁਨਿਆਵੀ ਤੌਰ 'ਤੇ ਵੀ ਅਸੀਂ ਵੇਖਦੇ ਹਾਂ ਕਿ ਜਿਹੜੀ ਵਸਤੂ ਜਿੰਨੀ ਛੋਟੀ ਹੋਵੇ, ਘੱਟ ਕੀਮਤ ਵਾਲੀ ਹੋਵੇ, ਉਹਦੇ ਵਿਛੋੜੇ ਦਾ ਦੁੱਖ ਵੀ ਓਨਾ ਛੋਟਾ ਹੁੰਦਾ, ਘੱਟ ਹੁੰਦਾ। ਜਿਹੜੀ ਵਸਤੂ ਵੱਡੀ ਹੋਵੇ, ਕੀਮਤੀ ਹੋਵੇ, ਉਹਦੇ ਵਿਛੋੜੇ ਦੇ ਤਾਂ ਕਈ ਵਾਰ ਮਨੁੱਖ ਆਪਣੇ ਆਪ ਨੂੰ ਬੌਰਾ, ਆਪਣੇ ਆਪ ਨੂੰ ਕਮਲਾ ਕਰ ਲੈਂਦਾ ਵੀ ਜਦੋਂ ਤੱਕ ਮੈਨੂੰ ਮਿਲੇ ਨਾ, ਮੈਨੂੰ ਪ੍ਰਾਪਤ ਨਾ ਹੋਵੇ, ਉਦੋਂ ਤੱਕ ਮੈਨੂੰ ਟਿਕਾ ਨਹੀਂ ਆਵੇਗਾ, ਮੈਨੂੰ ਚੈਨ ਨਹੀਂ ਆਵੇਗਾ। ਗੁਰੂ ਕੀ ਸੰਗਤ ਵਿੱਚ ਆ ਕੇ ਜਦੋਂ ਅਸੀਂ ਗੁਰੂ ਕੀ ਬਾਣੀ ਨੂੰ ਰੋਜ਼ ਸੁਣਦੇ ਹਾਂ, ਪੜ੍ਹਦੇ ਹਾਂ, ਤਾਂ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਕਿ ਪਰਮਾਤਮਾ ਸਭ ਤੋਂ ਵੱਡਾ ਹੈ, ਉਹ ਸਭ ਤੋਂ ਉੱਚਾ ਹੈ ਅਤੇ ਸਭ ਤੋਂ ਕੀਮਤੀ ਹੈ। ਮੈਂ ਪੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਵੱਡਾ ਸਾਹਿਬ ਉੱਚਾ ਥਾਉਂ, ਉੱਚੇ ਉੱਪਰ ਉੱਚਾ ਨਾਉਂ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਸੱਚਮੁੱਚ ਜੇ ਵੱਡੀ ਵਸਤੂ ਦਾ, ਕੀਮਤ ਵਾਲੀ ਵਸਤੂ ਦਾ ਵਿਛੋੜਾ ਅਸੀਂ ਝੱਲ ਨਹੀਂ ਸਕਦੇ, ਸਾਹਿਬ ਨੇ ਪ੍ਰੇਰਿਤ ਕੀਤਾ ਕਿ ਕਦੇ ਬੈਠ ਕੇ ਇਸ ਗੱਲ 'ਤੇ ਵਿਚਾਰ ਕਰੋ ਕਿ ਪਰਮਾਤਮਾ ਪਹਿਲਾਂ ਸਾਡੇ ਕੋਲ ਸੀ, ਪਰ ਜਦੋਂ ਅਸੀਂ ਜਨਮ ਲੈ ਕੇ ਸੰਸਾਰ 'ਤੇ ਆਏ, ਸਭ ਤੋਂ ਪਹਿਲਾਂ ਸਾਡੀ ਪਰਮੇਸ਼ਰ ਨਾਲ ਜੁੜੀ ਹੋਈ ਜਿਹੜੀ ਲਿਵ ਸੀ ਉਹ ਟੁੱਟ ਗਈ, ਅਸੀਂ ਕੀਮਤੀ ਰਤਨ ਗਵਾ ਕੇ ਮੋਹ ਮਾਇਆ ਦੇ ਅੰਧਕਾਰ ਵਿੱਚ ਖਚਤ ਹੋ ਗਏ, ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਹੁਣ ਜਿਸ ਵੇਲੇ ਪ੍ਰਭੂ ਨਾਲੋਂ ਪਏ ਹੋਏ ਵਿਛੋੜੇ ਦਾ ਅਹਿਸਾਸ ਹੁੰਦਾ, ਉਸ ਅਵਸਥਾ ਨੂੰ ਬਿਰਹੋਂ ਕਿਹਾ ਜਾਂਦਾ ਵੀ ਅਜੇ ਮਲਾਪ ਨਹੀਂ ਹੋਇਆ, ਪਰ ਮਿਲਣ ਲਈ ਹਿਰਦਾ ਤੜਫਦਾ ਹੈ। ਦੁਨਿਆਵੀ ਤੌਰ 'ਤੇ ਵੀ ਜਦੋਂ ਸਾਡੇ ਤੋਂ ਕੋਈ ਵਿਛੜ ਜਾਵੇ, ਕੋਈ ਸਾਡੀ ਵਸਤੂ ਗਵਾ ਜਾਵੇ, ਤਾਂ ਅਸੀਂ ਕਈ ਵਾਰ ਅਖਬਾਰਾਂ ਵਿੱਚ ਮੀਡੀਏ ਰਾਹੀਂ ਇਹ ਵੀ ਆਖਦੇ ਹਾਂ ਕਿ ਜੇ ਕੋਈ ਸਾਡੇ ਨਾਲੋਂ ਵਿਛੜੇ ਹੋਏ ਨੂੰ ਮਿਲਾ ਦੇਵੇ, ਸਾਡੀ ਗਵਾਚੀ ਹੋਈ ਵਸਤੂ ਜੇ ਕਿਸੇ ਨੂੰ ਮਿਲ ਪਵੇ, ਉਹ ਸਾਨੂੰ ਦੇਵੇ, ਤਾਂ ਅਸੀਂ ਉਹਨੂੰ ਮੂੰਹੋਂ ਮੰਗਿਆ ਇਨਾਮ ਦੇਵਾਂਗੇ। ਪ੍ਰਭੂ ਭਗਤਾਂ ਨੇ ਵੀ ਇਵੇਂ ਬਿਰਹੋਂ ਵੇ ਜਦੋਂ ਕੁੱਠੇ ਗਏ ਅਤੇ ਇੱਕ ਗੁਹਾਰ ਲਾਈ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹਉਂ ਤਿਸ ਪੈ ਆਪ ਵਚਾਈ, ਹਉਂ ਤਨ ਅਰਪੀ ਸਭ ਮਨ ਅਰਪੀ, ਅਰਪੀ ਸਭ ਦੇਸਾ, ਹਉਂ ਸਿਰ ਅਰਪੀ ਤਿਸ ਮੀਤ ਪਿਆਰੇ, ਜੋ ਪ੍ਰਭ ਦੇ ਸੰਦੇਸਾ। ਕੋਠੇ ਦੀ ਛੱਤ 'ਤੇ ਚੜ੍ਹ ਕੇ ਉਸ ਪਿਆਰੇ ਦਾ ਰਾਹ ਦੇਖਣਾ, ਉਹਦੀ ਉਡੀਕ ਵਿੱਚ ਔਸੀਆਂ ਪਾਉਣੀਆਂ, ਬਨੇਰੇ 'ਤੇ ਬੈਠੇ ਹੋਏ ਕਾਂ ਨੂੰ ਉਡਾਉਣਾ, ਇਹ ਸਾਰਾ ਕੁਝ ਬਾਣੀ ਵਿੱਚ ਅੰਕਿਤ ਹੈ। ਮੰਦਰ ਚਰਕੈ ਪੰਥ ਨਿਹਾਰੋਂ, ਉਡੀਨੀ 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 ਕਬ ਘਰ ਆਵੈ ਰੀ, ਉੱਡੋ ਨਾ ਕਾਗਾ ਕਾਰੇ, ਬੇਗ ਮਲੀਜੈ ਆਪਣੇ ਰਾਮ ਪਿਆਰੇ। ਹੇ ਕਾਵਾਂ ਤੂੰ ਉੱਡਦਾ ਕਿਉਂ ਨਹੀਂ, ਭਾਵ ਔਸੀਆਂ ਪਾ ਪਾ ਕੇ ਅੰਦਰ ਇਹ ਬੈਰਾਗ ਪੈਦਾ ਕਰਨਾ ਕਿ ਹਉ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੈ ਜੀਓ, ਮੋਹੇ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ। ਇਹ ਅਵਸਥਾ ਬਣ ਜਾਂਦੀ ਹੈ, ਮੇਰਾ ਮਨ ਲੋਚੈ ਗੁਰਦਰਸ਼ਨ ਤਾਂ ਹੀ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਤੁਮਾਰੇ ਜੀਓ। ਸਤਿਗੁਰੂ ਗੁਰੂ ਰਾਮਦਾਸ ਜੀ ਦੇ ਬਚਨ ਅਸੀਂ ਹੋਰ ਥਾਵਾਂ 'ਤੇ ਵੀ ਪੜ੍ਹਦੇ ਹਾਂ, ਹਰ ਦਰਸ਼ਨ ਕੋ ਮੇਰਾ ਮਨ ਬਹੁ ਤਪਤੈ, ਜਿਉਂ ਤ੍ਰਿਖਾਵੰਤ ਬਿਨ ਨੀਰ, ਮੇਰਾ ਮਨ ਪ੍ਰੇਮ ਲੱਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੈ, ਮੇਰੇ ਮਨ ਅੰਤਰ ਕੀ ਪੀਰ। ਉਹਨਾਂ ਦੇ ਬਚਨ ਨੇ ਮੇਰੋ ਸੁੰਦਰ ਕਹੋ ਮਿਲੈ ਕਿਤ ਗਲੀ, ਹਰ ਕੇ ਸੰਤ ਬਤਾਵੋ ਮਾਰਗ, ਹਮ ਪੀਛੈ ਲਾਗ ਚਲੀ। ਗਰੀਬ ਨਵਾਜ ਨੇ ਅੱਜ ਦੇ ਇਹ ਸ਼ਬਦ ਵਿੱਚ ਵੀ ਜਿੱਥੇ ਉਦਾਹਰਨਾਂ ਦੇ ਕੇ ਸਮਝਾਇਆ ਕਿ ਜਿਵੇਂ ਇੱਕ ਚਾਤਰਕ ਹੈ, ਬਬੀਹਾ ਹੈ, ਉਹਦੇ ਸਾਹਮਣੇ ਭਾਵੇਂ ਕੋਈ ਦਰਿਆ ਸਮੁੰਦਰ ਪਾਣੀ ਦਾ ਭਰਿਆ ਹੋਵੇ, ਪਰ ਉਹਦੀ ਪਿਆਸ ਤਾਂ ਇੱਕ ਸਵਾਂਤੀ ਬੂੰਦ ਨਾਲ ਮਿਟਦੀ ਹੈ ਨਾ। ਹੇ ਪ੍ਰਭੂ, ਇਸੇ ਤਰ੍ਹਾਂ ਅਸੀਂ ਜੀਵ ਰੂਪੀ ਬਬੀਹੇ ਹਾਂ, ਤੁਸੀਂ ਸਵਾਂਤੀ ਬੂੰਦ ਹੋ, ਭਾਵੇਂ ਲੱਖਾਂ ਅਸਥਾਨ ਹੋਣ ਸੰਸਾਰ ਵਿੱਚ, ਪਰ ਸਾਡੇ ਵਾਸਤੇ ਉਹਨਾਂ ਅਸਥਾਨਾਂ ਦੀ ਕੋਈ ਮਹਾਨਤਾ ਨਹੀਂ, ਕਿਉਂਕਿ ਬਬੀਹਾ ਜਦੋਂ ਠਾਠਾਂ ਮਾਰਦੇ ਦਰਿਆਵਾਂ ਦੇ ਉੱਪਰੋਂ ਦੀ ਉੱਡਦਾ, ਸਮੁੰਦਰਾਂ ਤੋਂ ਲੰਘਦਾ, ਜੰਗਲ ਬੇਲਿਆਂ ਤੋਂ ਗੁਜ਼ਰਦਾ, ਉੱਚੇ ਪਰਬਤਾਂ ਤੋਂ ਲੰਘਦਾ, ਪਰ ਮਜਾਲ ਹੈ ਕਿ ਇੱਕ ਸਵਾਂਤੀ ਬੂੰਦ ਤੋਂ ਬਿਨਾਂ ਉਹਨੂੰ ਕਿਤੇ ਤ੍ਰਿਪਤੀ ਆ ਜਾਵੇ। ਬਿਲਕੁਲ ਸਾਡੀ ਹਾਲਤ ਵੀ ਇਸੇ ਤਰ੍ਹਾਂ ਦੀ ਹੈ। ਚਾਤਰਕ ਚਿੱਤ ਸੁਚਿੱਤ ਸੋ ਸਾਜਨ ਚਾਹੀਏ, ਜਿਸ ਸੰਗ ਲਾਗੈ ਪ੍ਰਾਣ ਤਿਸੈ ਕੋ ਆਹੀਐ, ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਣੈ, ਹਰ ਹਾਂ ਤਿਉਂ ਹਰ ਜਨ ਮੰਗੈ ਨਾਮ, ਨਾਨਕ ਬਲਹਾਰਣੈ। ਸਤਿਗੁਰਾਂ ਨੇ ਰਹਾਉ ਵਾਲੇ ਬੰਦ ਵਿੱਚ ਵੀ ਜ਼ਿਕਰ ਕੀਤਾ, ਉਦਾਹਰਨ ਦਿੱਤੀ ਕਿ ਜਿਵੇਂ ਇੱਕ ਨਸ਼ਈ ਮਨੁੱਖ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ, ਉਹ ਨਸ਼ੇ ਨਾਲ ਪ੍ਰੀਤ ਕਰਦਾ, ਪਰ ਨਸ਼ਾ ਮਾੜਾ ਹੈ, ਨਸ਼ਾ ਵਰਤਣ ਵਾਲੇ ਨੂੰ ਲੋਕ ਵੀ ਚੰਗਾ ਨਹੀਂ ਕਹਿੰਦੇ, ਧਾਰਮਿਕ ਗ੍ਰੰਥਾਂ ਵਿੱਚ ਵੀ ਚੰਗਾ ਨਹੀਂ ਕਿਹਾ ਗਿਆ, ਔਰ ਨਸ਼ਾ ਵੇਚਣ ਵਾਲੇ ਵੀ ਕਹਿੰਦੇ ਨੇ ਵੀ ਇਹ ਪੀਣਾ ਅਤੇ ਖਾਣਾ ਹਾਨੀਕਾਰਕ ਹੈ। ਪਰ ਵੇਖੋ, ਮੰਦੇ ਪਾਸੇ ਤੁਰਿਆ ਮਨੁੱਖ, ਮਾੜੇ ਕੰਮ ਵਿੱਚ ਖਚਤ ਹੋਇਆ ਮਨੁੱਖ ਉਸ ਮਾੜੇ ਕੰਮ ਤੋਂ ਨਹੀਂ ਰਹਿ ਸਕਦਾ, ਅਤੇ ਸਾਹਿਬ ਕਹਿੰਦੇ ਅਸੀਂ ਪਰਮੇਸ਼ੁਰ ਤੋਂ ਬਿਨਾਂ ਕਿਵੇਂ ਰਹਿ ਸਕਦੇ ਹਾਂ। ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਇੱਕ ਰੱਤੀ ਭਰ ਥੋੜ੍ਹਾ ਜਿਹਾ ਸਮਾਂ ਵੀ ਅਸੀਂ ਹੇ ਪ੍ਰਭੂ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦੇ। ਜਿਉਂ ਬਿਨ ਅਮਲੈ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ। ਇਵੇਂ
ਅਸੀਂ ਤੇਰੇ ਤੋਂ ਬਿਨਾਂ ਮਰ ਜਾਂਦੇ ਹਾਂ ਜਿਵੇਂ ਇੱਕ ਨਸ਼ਈ ਮਨੁੱਖ ਨਸ਼ੇ ਲਈ ਤੜਫਦਾ ਅਤੇ ਕਹਿੰਦਾ ਮੈਂ ਮਰ ਜਾਵਾਂਗਾ ਜੇ ਮੈਨੂੰ ਮਿਲਿਆ ਨਾ। ਤੇ ਭਾਈ ਸਾਹਿਬ ਭਾਈ ਗੁਰਦਾਸ ਨੇ ਵੀ ਉਦਾਹਰਨਾਂ ਦੇਖ ਕੇ ਸਮਝਾਇਆ, ਕਹਿਣ ਲੱਗੇ ਮਾਰਬੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ। ਜਿਹੜੇ ਮਨੁੱਖ ਮਾੜੇ ਕੰਮਾਂ ਵੱਲ ਤੁਰ ਪਏ ਨੇ ਚੋਰ ਨੂੰ ਪਤਾ, ਕਿਉਂਕਿ ਚੋਰ ਕੀ ਹਾਮਾ ਭਰਿਆ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਕੋਈ ਵੀ ਬੰਦਾ ਕਿਸੇ ਨੂੰ ਚੋਰੀ ਕਰਦਿਆਂ ਵੇਖ ਲਵੇ ਤੇ ਉਹ ਉਹਨੂੰ ਚੰਗਾ ਨਹੀਂ ਕਹਿੰਦਾ, ਭਾਵੇਂ ਉਹ ਸਕੇ ਭੈਣ ਭਰਾ ਹੋਣ, ਪੁੱਤਰ ਧੀਆਂ ਹੋਣ, ਭਾਵੇਂ ਆਪਣੇ ਆਂਢੀ ਗੁਆਂਢੀ ਰਿਸ਼ਤੇਦਾਰ ਹੋਣ। ਜੇ ਕੋਈ ਪ੍ਰਾਹੁਣਾਚਾਰੀ ਵਿੱਚ ਪਤਾ ਲੱਗ ਜਾਵੇ ਕਿ ਫਲਾਣੇ ਸਮੇਂ ਕਿਸੇ ਦੀ ਪੈਂਟ ਦੀ ਜੇਬ ਵਿੱਚੋਂ ਰਿਸ਼ਤੇਦਾਰ ਨੇ ਕੁਝ ਪੈਸੇ ਚੁਰਾ ਲਏ ਨੇ, ਤੇ ਲੋਕੀ ਕਈ ਵਾਰ ਸੰਕੋਚ ਕਰਦੇ ਨੇ ਵੀ ਇਹਨੂੰ ਹੁਣ ਆਪਾਂ ਘਰ ਵੀ ਨਹੀਂ ਵੰਡ ਦੇਣਾ। ਜੇ ਕਿਤੇ ਕੋਈ ਚੋਰ ਚੋਰੀ ਕਰਦਾ ਫੜਿਆ ਜਾਵੇ, ਆਹ ਵੇਖੋ ਸੰਗਤਾਂ ਵਿੱਚ ਜੇ ਕੋਈ ਜੇਬ ਕਤਰਾ ਕਿਸੇ ਦੀ ਚੋਰੀ ਕਰਦਾ ਫੜਿਆ ਜਾਵੇ ਤੇ ਸੰਗਤਾਂ ਹੀ ਉਹਦੀ ਮਾਰ ਕੁਟਾਈ ਕਰਦੀਆਂ ਨੇ। ਸਾਹਿਬ ਨੇ ਪਾਵਨ ਬਾਣੀ ਵਿੱਚ ਵੀ ਉਦਾਹਰਣ ਦਿੱਤੀ ਹੈ ਕਿ ਜਿਉਂ ਸੰਨੀ ਉੱਪਰ ਚੋਰ, ਜਿਵੇਂ ਸੰਨ ਲਾਉਂਦਾ ਚੋਰ ਪਕੜਿਆ ਜਾਵੇ ਤੇ ਜੋ ਲੋਕ ਉਹਦਾ ਹਾਲ ਕਰਦੇ ਨੇ, ਇਸੇ ਤਰ੍ਹਾਂ ਚੋਰ ਨੂੰ ਪਤਾ ਹੈ ਵੀ ਚੋਰੀ ਮਾੜੀ ਹੈ, ਜੇ ਮੈਂ ਫੜਿਆ ਗਿਆ ਤੇ ਮੈਨੂੰ ਬੜੀ ਸਜ਼ਾ ਮਿਲੇਗੀ। ਉਹ ਮਾੜੇ ਕੰਮ ਵਿੱਚ ਲੱਗਾ ਹੋਇਆ, ਪਰ ਉਹ ਫੜੇ ਜਾਣ ਦੇ ਸਜ਼ਾ ਦੇ ਡਰ ਕਾਰਨ ਵੀ ਫਿਰ ਮਾੜੇ ਕੰਮ ਵਿੱਚ ਖਚਤ ਹੈ। ਮਾਰਬੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ। ਰਾਹ ਮਾਰ ਧਾੜਵੀ ਲੋਕਾਂ ਨੂੰ ਰਸਤੇ ਵਿੱਚ ਲੁੱਟਣ ਵਾਲਾ, ਪਤਾ ਮਾੜਾ ਕੰਮ ਹੈ ਜੇ ਪਕੜ ਗਿਆ ਤੇ ਬਹੁਤ ਵੱਡੀ ਸਜ਼ਾ ਹੋਵੇਗੀ, ਪਰ ਫਿਰ ਵੀ ਉਹ ਰਸਤੇ ਵਿੱਚ ਬੈਠ ਕੇ ਰਾਹ ਮਾਰ ਬਣ ਕੇ ਇੱਕੋ ਹੀ ਤਾਕ ਲਾ ਰਿਹਾ ਵੀ ਕਦੋਂ ਰਾਹਗੀਰ ਆਉਣ ਤੇ ਮੈਂ ਇਹਨਾਂ ਨੂੰ ਲੁੱਟਾਂ। ਮਾੜੇ ਕੰਮ ਵੱਲ ਤੁਰਿਆ ਬੰਦਾ ਵੇਖੋ, ਭਾਵੇਂ ਡਰ ਹੈ ਸਜ਼ਾ ਦਾ, ਸਮਾਜ ਦਾ, ਲੋਕਾਂ ਦਾ, ਪਰਿਵਾਰ ਦਾ, ਪਰ ਫਿਰ ਵੀ ਉਹ ਮਾੜੇ ਪਾਸੇ ਲੱਗਾ ਹੋਇਆ। ਭਾਈ ਗੁਰਦਾਸ ਜੀ ਨੇ ਦੂਸਰੀ ਉਦਾਹਰਨ ਦਿੱਤੀ, ਬੇਸ਼ਵਾ ਰੱਤ ਬਿਰਥਾ ਭਏ ਮਨ ਮੇਂ ਨਾ ਸ਼ੰਕਾ ਮਾਨੈ। ਜਿਹੜਾ ਬੰਦਾ ਚਰਿੱਤਰਹੀਣ ਹੋ ਜਾਂਦਾ, ਬੇਸ਼ਵਾ ਗਾਮੀ ਹੋ ਜਾਂਦਾ, ਉਹਨੂੰ ਪਤਾ ਕਿ ਭੋਗੋਂ ਰੋਗ ਸੋ ਅੰਤ ਵਗੋਵੈ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਅੱਜ ਤਾਂ ਜਿਹੜੇ ਮਾਡਰਨ ਲੋਕ ਨੇ, ਜਿਹੜੇ ਅਗਾਂਹ ਵਧੂ ਸੋਚ ਵਾਲੇ, ਜਿਹੜੇ ਕਹਿੰਦੇ ਵੀ ਖੁੱਲ੍ਹ ਚਾਹੀਦੀ ਹੈ, ਉਹ ਵੀ ਇਸ ਗੱਲ ਨਾਲ ਸਹਿਮਤ ਹੋ ਗਏ ਨੇ ਕਿ ਭੋਗਾਂ ਤੋਂ ਏਡਜ ਵਰਗੇ ਰੋਗ ਵੀ ਲੱਗਦੇ ਨੇ। ਪਰ ਜਿਹੜਾ ਬੰਦਾ ਚਰਿੱਤਰਹੀਣ ਹੋ ਜਾਂਦਾ, ਜਿਹੜਾ ਬੰਦਾ ਵੇਸ਼ਵਾਗਾਮੀ ਹੋ ਜਾਂਦਾ, ਉਹਨੂੰ ਇਹ ਵੀ ਪਤਾ ਵੀ ਇਸ ਤੋਂ ਬਾਅਦ ਕਿੱਡਾ ਵੱਡਾ ਰੋਗ ਲੱਗਣਾ, ਪਰ ਫਿਰ ਵੀ ਉਹ ਮਾੜੇ ਕੰਮ ਦੀ ਰੁਚੀ ਨੂੰ ਤਿਆਗਦਾ ਨਹੀਂ। ਜੁਆਰੀ ਨੂੰ ਪਤਾ ਵੀ ਜੂਆ ਖੇਡਣਾ ਇੱਕ ਪਾਪ ਹੈ, ਜਿਹੜਾ ਜੂਆ ਖੇਡਣ ਲੱਗ ਪਵੇ ਉਹ ਆਪਣੀ ਜ਼ਮੀਨ ਵੇਚ ਦਿੰਦਾ, ਆਪਣਾ ਧਨ ਪਰਿਵਾਰ ਦਾਅ ਤੇ ਲਾ ਦਿੰਦਾ। ਪਾਂਡਵਾਂ ਨੇ ਜਦੋਂ ਜੂਏ ਦੀ ਉਹਨਾਂ ਨੂੰ ਆਦਤ ਪਈ ਤੇ ਵੇਖੋ ਆਪਣੀ ਦਰੋਪਦੀ ਜਿਹੜੀ ਸੀ ਉਹੀ ਉਹਨਾਂ ਨੇ ਦਾਅ ਤੇ ਲਾ ਕੇ ਜੂਏ ਵਿੱਚ ਹਾਰ ਗਏ, ਤੇ ਆਖਰ ਉਹਦਾ ਨਤੀਜਾ ਕੀ ਨਿਕਲਿਆ, ਮਹਾਂਭਾਰਤ ਦਾ ਯੁੱਧ ਜਿਹੜਾ, ਇਹਦੇ ਵਿੱਚੋਂ ਤੁਸੀਂ ਪੜ੍ਹ ਸਕਦੇ ਹੋ, ਵੇਖ ਸਕਦੇ ਹੋ ਕਿ ਇੱਕ ਜੂਏ ਦੀ ਖੇਡ ਕਾਰਨ ਕਿੰਨਾ ਉਹਨਾਂ ਨੂੰ ਇਹਦਾ ਬੁਰਾ ਜਿਹੜਾ ਨਤੀਜਾ ਸੀ ਉਹ ਭੁਗਤਣਾ ਪਿਆ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਬੇਸ਼ਵਾ ਰੱਤ ਬਿਰਥਾ ਭਏ ਮਨ ਮੇਂ ਨਾ ਸ਼ੰਕਾ ਮਾਨੈ, ਜੁਆਰੀ ਨਾ ਸਰਬ ਸਹਾਰੇ ਸਹਿ ਥਕਤ ਹੈ। ਜੂਆ ਖੇਡਣ ਵਾਲਾ ਸਭ ਕੁਝ ਹਾਰ ਜਾਵੇ, ਘਰ ਵਾਲੀ ਵੀ, ਬੱਚੇ ਵੀ, ਘਰ ਵੀ, ਪਰਿਵਾਰ ਵੀ, ਧਨ ਵੀ, ਜ਼ਮੀਨ ਵੀ, ਪਰ ਉਹ ਫਿਰ ਜੂਆ ਖੇਡਣ ਵਾਲੇ ਪਾਸੇ ਲੱਗਾ ਰਹਿੰਦਾ। ਭਾਈ ਸਾਹਿਬ ਨੇ ਤੀਸਰੀ ਉਦਾਹਰਨ ਦਿੱਤੀ ਕਿ ਅਮਲੀ ਨਾ ਅਮਲ ਤਜਤ ਜੋ ਧਿਕਾਰ ਕੀਏ। ਇੱਕ ਨਸ਼ਈ ਮਨੁੱਖ ਨੂੰ ਫਿਟਕਾਰਾਂ ਪੈਣ, ਲੋਕੀ ਧਿਕਾਰ ਕਹਿਣ, ਨਸ਼ਾ ਪੀਣ ਨਾਲ ਉਹਦਾ ਸਰੀਰ ਅੰਦਰੋਂ ਡੈਮੇਜ ਹੋ ਜਾਵੇ, ਉਹਨਾਂ ਨੂੰ ਲੋਕ ਧਾਰਮਿਕ ਗ੍ਰੰਥ ਵੀ ਫਿਟਕਾਰਾਂ ਪਾਉਣ, ਤੇ ਵੇਖੋ ਉਹ ਮਾੜੇ ਕੰਮ ਵੱਲ ਤੁਰਿਆ ਬੰਦਾ ਮਾੜਾ ਕੰਮ ਨਹੀਂ ਛੱਡਦਾ। ਅਮਲੀ ਨਾ ਅਮਲ ਤਜਤ ਜੋ ਧਿਕਾਰ ਕੀਏ, ਦੋਖ ਦੁੱਖ ਲੋਗ ਬੇਦ ਸੁਨਤ ਸ਼ਕਤ ਹੈ। ਇਹ ਸਾਰੀਆਂ ਉਦਾਹਰਨਾਂ ਦੇਖ ਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਅਦਮ ਅਸਾਧ ਸੰਗਤ ਸ਼ਾੜਤ ਨਾ ਅੰਗੀਕਾਰ। ਜਿਹੜਾ ਬੰਦਾ ਭੈੜੇ ਪਾਸੇ ਕੁਸੰਗਤ ਵੱਲ, ਵਿਕਾਰਾਂ ਵੱਲ, ਨਸ਼ਿਆਂ ਵੱਲ, ਜੂਏ ਵੱਲ ਤੁਰ ਪਿਆ, ਉਹ ਭੈੜੇ ਕੰਮ ਛੱਡਣ ਲਈ ਤਿਆਰ ਨਹੀਂ। ਪਰ ਪ੍ਰਭੂ ਪਿਆਰੇ
ਜਿਹੜੇ ਗੁਰਸਿੱਖ ਨੇ ਉਹ ਗੁਰੂ ਕੀ ਸੰਗਤ ਵਿੱਚ ਆਉਣਾ ਕਿਉਂ ਛੱਡਣ, ਉਹ ਅੰਮ੍ਰਿਤ ਕਿਉਂ ਛੱਡਣ, ਉਹ ਗੁਰੂ ਕੀ ਬਾਣੀ ਨੂੰ ਪੜ੍ਹਨਾ ਕਿਉਂ ਛੱਡਣ, ਉਹ ਚੰਗੇ ਗੁਣ ਗ੍ਰਹਿਣ ਕਰਨਾ ਕਿਉਂ ਛੱਡਣ, ਉਹ ਰੱਬ ਦੀ ਭਗਤੀ ਕਰਨਾ ਕਿਉਂ ਤਿਆਗਣ। ਕਿਉਂਕਿ ਮਾੜੇ ਬੰਦੇ ਮਾੜੇ ਪਾਸੇ ਤੁਰੇ, ਉਹਨਾਂ ਨੂੰ ਪਤਾ ਹੈ ਵੀ ਮਰ ਜਾਵਾਂਗੇ, ਨੁਕਸਾਨ ਹੋ ਜਾਵੇਗਾ, ਦੁੱਖ ਆਉਣਗੇ, ਉਹ ਫਿਰ ਵੀ ਮਾੜਾ ਕੰਮ ਨਹੀਂ ਛੱਡਦੇ। ਅਤੇ ਜਿਹੜਾ ਚੰਗੇ ਪਾਸੇ ਤੁਰਿਆ ਉਹ ਚੰਗਾ ਕੰਮ ਕਿਉਂ ਛੱਡੇ। ਅਦਮ ਅਸਾਧ ਸੰਗਤ ਛਾੜਤ ਨਾ ਅੰਗੀਕਾਰ, ਗੁਰਸਿੱਖ ਸਾਧ ਸੰਗਤ ਛਾੜ ਕਿਉਂ ਸਕਤ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਸੰਤ ਰਾਗ ਵਿੱਚ ਉਦਾਹਰਨਾਂ ਦਿੱਤੀਆਂ ਨੇ ਕਿ ਇੱਕ ਦੁਕਾਨਦਾਰ, ਉਹਦੀ ਸੁਰਤ ਵੇਖੋ, ਆਪਣੀ ਦੁਕਾਨ ਤੱਕ ਹੀ ਸੀਮਤ ਹੈ। ਉਹ ਵੇਖਦਾ ਵੀ ਕਿੰਨਾ ਧਨ ਮਾਲ, ਕਿੰਨਾ ਸੌਦਾ ਆਇਆ, ਕਿੰਨਾ ਵਿਕਿਆ, ਉਹਦੀ ਪ੍ਰੀਤ ਇੱਥੇ ਟਿਕੀ ਹੈ। ਹਟਵਾਣੀ ਧਨ ਮਾਲ ਹਾਟ ਕੀਤ, ਜੁਆਰੀ ਜੂਏ ਮਾਹੇ ਚੀਤ, ਅਮਲੀ ਜੀਵੈ ਅਮਲ ਖਾਏ। ਇਹ ਉਦਾਹਰਨਾਂ ਦੇ ਕੇ ਅਖੀਰ 'ਤੇ ਪਾਤਸ਼ਾਹ ਨੇ ਬਚਨ ਕਿਹਾ, ਤਿਉਂ ਹਰ ਜਨ ਜੀਵੈ ਹਰ ਧਿਆਏ। ਜਿਹੜਾ ਹਰੀ ਦਾ ਸੇਵਕ ਹੈ ਉਹ ਉਦੋਂ ਜਿਉਂਦਾ ਜਦੋਂ ਉਹ ਹਰੀ ਪਰਮੇਸ਼ੁਰ ਨੂੰ ਸਿਮਰਦਾ। ਹੁਣ ਇਹ ਕੇਵਲ ਦ੍ਰਿਸ਼ਟਾਂਤ ਨੇ ਕਿ ਮੰਦੇ ਪਾਸੇ ਤੁਰੋਗੇ ਤਾਂ ਦੁੱਖ ਆਉਣਗੇ, ਨੁਕਸਾਨ ਹੋਵੇਗਾ, ਚੰਗੇ ਪਾਸੇ ਤੁਰੋਗੇ ਤਾਂ ਪ੍ਰਭੂ ਦੀ ਪ੍ਰਾਪਤੀ ਵਾਲੇ ਸੁੱਖ ਜਿਹੜੇ ਨੇ ਉਹ ਪ੍ਰਾਪਤ ਹੋਣਗੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਾਬਰ ਵਰਗੇ ਹਮਲਾਵਰ ਨੂੰ ਵੀ ਇਹ ਸਿੱਖਿਆ ਦਿੱਤੀ ਸੀ, ਥਾ ਆਲਮ ਜੇ ਕਿ ਗੁਰੂ ਨਾਨਕ ਦੇਵ ਨੇ ਜੂ ਕਹਿ ਦਿਆ, ਇਸਕਾ ਪੀਣਾ ਵੀ ਖਤਾ, ਇਸਕਾ ਪਿਲਾਣਾ ਵੀ ਖਤਾ। ਇਹ ਸ਼ੀਸ਼ੇ ਮੈਂ ਪਰੀ ਜ਼ਹਿਰੀ ਨਾਗ ਸੇ ਕਛ ਕੰਮ ਨਹੀਂ, ਸ਼ਕਲ ਪਾਣੀ ਕੀ ਹੈ ਲੇਕਿਨ ਆਗ ਸੇ ਕਛ ਕੰਮ ਨਹੀਂ। ਤੂੰ ਜੋ ਪੀ ਲੇਤਾ ਹੈ ਇਸੇ ਪਿਆਸ ਮਰ ਨਹੀਂ ਸਕਦੀ, ਮੈਨੇ ਜੋ ਪੀ ਹੈ ਕਿਆਮਤ ਤੱਕ ਉਤਰ ਨਹੀਂ ਸਕਦੀ, ਪਾਰਸਾ ਬਣ ਜਾ ਬਸ ਜਹੀ ਤਲਕੀਨ, ਦਰਵੇਸ਼ੀ ਕੀ ਹੈ ਜਾਮੇ ਮੈਂ ਕੀ ਪੇਸ਼ਕਸ਼, ਤੋਹੀਨ ਦਰਵੇਸ਼ੀ ਕੀ ਹੈ। ਜਿੱਥੇ ਬਾਬਰ ਵਰਗੇ ਹਮਲਾਵਰ ਨੂੰ ਸਿੱਖਿਆ ਦਿੱਤੀ, ਉੱਥੇ ਜਿਹੜੇ ਅਖੌਤੀ ਧਰਮੀ ਜੋਗੀ ਜਿਹੜੇ ਭੰਗ ਜਾਂ ਸ਼ਰਾਬ ਦਾ ਨਸ਼ਾ ਪੀ ਕੇ ਝੂਠੀ ਮਸਤੀ ਦਾ ਦਾਅਵਾ ਕਰਦੇ ਸਨ, ਉਹਨਾਂ ਨੂੰ ਵੀ ਸਿੱਖਿਆ ਦਿੱਤੀ ਕਿ ਜੇ ਕਿਤੇ ਇੱਧਰੋਂ ਬਿਰਤੀ ਮੋੜ ਕੇ ਤੁਸੀਂ ਨਾਮ ਦੇ ਨਸ਼ੇ ਵਿੱਚ ਜੋੜ ਲਵੋ ਤਾਂ ਦਿਨੇ ਰਾਤ ਮਤਵਾਲੇ ਬਣ ਜਾਵੋਗੇ। ਗੁੜ ਕਰ ਗਿਆਨ ਧਿਆਨ ਕਰ ਧਾਵੈ, ਕਰਨੀ ਕਸ ਪਾਈਐ, ਭਾਠੀ ਭਵਨ ਪ੍ਰੇਮ ਕਾ ਪੋਚਾ, ਇਤ ਰਸ ਅਮਿਓ ਚਵਾਈਐ, ਬਾਬਾ ਮਨ ਮਤਵਾਰੋ ਨਾਮ ਰਸ ਪੀਵੈ, ਸਹਿਜ ਰੰਗ ਰਚ ਰਹਿਆ, ਅਹਿਨਸ ਬਨੀ ਪ੍ਰੇਮ ਲਿਵ ਲਾਗੀ, ਸ਼ਬਦ ਅਨਾਹਦ ਗਹਿਆ, ਪੂਰਾ ਸਾਚ ਪਿਆਲਾ ਸਹਿਜੇ ਤਿਸੈ ਪਿਆਏ, ਜਾਕੋ ਨਦਰ ਕਰੇ, ਅੰਮ੍ਰਿਤ ਕਾ ਵਪਾਰੀ ਹੋਵੇ, ਕਿਆ ਮਦ ਸ਼ੂਸ਼ੈ ਭਾਓ ਧਰੇ। ਗਰੀਬ ਨਵਾਜ ਨੇ ਸਿੱਖਿਆ ਦਿੱਤੀ ਸੀ, ਕਹਿਣ ਲੱਗੇ ਮਾੜੇ ਪਾਸੇ ਤੁਰਨ ਵਾਲਾ ਮਨੁੱਖ ਜੇ ਉਹਦਾ ਦ੍ਰਿਸ਼ਟਾਂਤ ਦੇਖ ਕੇ ਉਹਨੂੰ ਚੰਗੇ ਪਾਸੇ ਤੋਰ ਲਿਆ ਜਾਵੇ, ਜੇ ਉਸ ਦ੍ਰਿਸ਼ਟਾਂਤ ਦੇ ਰਾਹੀਂ ਉਹ ਇਹ ਸਮਝੇ ਵੀ ਜਿਵੇਂ ਤੇਰੀ ਬੁਰੇ ਪਾਸੇ ਪ੍ਰੀਤ ਹੈ, ਜੇ ਕਿਤੇ ਇਵੇਂ ਤੇਰੀ ਚੰਗੇ ਪਾਸੇ ਪ੍ਰੀਤ ਲੱਗ ਜਾਵੇ, ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪ੍ਰਵਾਨ ਭਇਆ, ਦਰ ਦਰਸ਼ਨ ਕਾ ਪ੍ਰੀਤਮ ਹੋਵੇ, ਮੁਕਤ ਬਕੁੰਠੈ ਕਰੈ ਕਿਆ, ਸਿਫਤੀ ਰੱਤਾ ਸਦ ਬੈ ਰਾਗੀ, ਜੂਐ ਜਨਮ ਨਹਾਰੈ, ਕਹੋ ਨਾਨਕ ਸੁਣ ਭਰਥਰ ਜੋਗੀ, ਖੀਵਾ ਅੰਮ੍ਰਿਤ ਧਾਰੈ। ਸਾਹਿਬ ਕਹਿੰਦੇ ਉਹਨਾਂ ਨਸ਼ਿਆਂ ਨੇ ਤਾਂ ਸੁੱਧ ਬੁੱਧ ਮਾਰ ਦੇਣੀ ਸੀ, ਸਰੀਰ ਗਰਗ ਕਰ ਦੇਣਾ ਸੀ, ਪਰ ਜਿਵੇਂ ਤੂੰ ਉਸ ਪਾਸੇ ਜੁੜਿਆ, ਜੇ ਕਿਤੇ ਸੁਰਤ ਬਾਣੀ ਦੇ ਨਸ਼ੇ ਵਿੱਚ, ਸੰਗਤ ਵਿੱਚ ਆਉਣ ਦੇ ਨਸ਼ੇ ਵਿੱਚ, ਗੁਰੂ ਕੇ ਨਾਮ ਨੂੰ ਜਪਣ ਦੇ ਨਸ਼ੇ ਵਿੱਚ ਜੋੜ ਲਵੇਂ। ਸਿੱਖ ਰਹਿਤ ਮਰਿਆਦਾ ਵਿੱਚ ਵੀ ਅੰਕਿਤ ਹੈ ਕਿ ਸਰੀਰਕ ਤੌਰ 'ਤੇ ਅਮਲ ਕੇਵਲ ਪ੍ਰਸ਼ਾਦੇ ਦਾ ਰੱਖਣਾ ਹੈ ਅਤੇ ਅਧਿਆਤਮਕ ਤੌਰ 'ਤੇ ਆਪਣੇ ਜੀਵਨ ਦਾ ਆਧਾਰ ਜਿਹੜਾ ਉਹ ਪਰਮੇਸ਼ੁਰ ਦੇ ਨਾਮ ਨੂੰ ਮੰਨਣਾ। ਇਵੇਂ ਮੇਰੇ ਸਤਿਗੁਰੂ ਜੀ ਨੇ ਉਦਾਹਰਨਾਂ ਦੇਖ ਕੇ ਸਮਝਾਇਆ ਕਿ ਜਿਵੇਂ ਇੱਕ ਅਮਲੀ ਨਸ਼ੇ ਤੋਂ ਬਿਨਾਂ ਨਹੀਂ ਰਹਿ ਸਕਦਾ, ਹੇ ਪ੍ਰਭੂ ਅਸੀਂ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦੇ। ਉਦਾਹਰਨ ਦ੍ਰਿਸ਼ਟਾਂਤ ਹੈ, ਪਰ ਸਾਨੂੰ ਮੰਦੇ ਪਾਸੇ ਤੋਂ ਹੋੜ ਕੇ ਚੰਗੇ ਪਾਸੇ ਵੱਲ ਸਤਿਗੁਰੂ ਜੀ ਨੇ ਪ੍ਰੇਰਿਤ ਕੀਤਾ। ਬਬੀਹੇ ਦੀਆਂ ਉਦਾਹਰਨਾਂ ਨੇ, ਆਓ ਬੜੇ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਾਵਨ ਗੁਰ ਸ਼ਬਦ ਦੀ ਵਿਚਾਰ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਚੌਥਾ।
ਪਾਵਨ ਗੁਰ ਸ਼ਬਦ ਤਨਾਸਰੀ ਰਾਗ ਅੰਦਰ ਚੌਥੇ ਪਾਤਸ਼ਾਹ ਸਾਹਿਬ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ।
ਹਰ ਹਰ ਬੂੰਦ ਭਏ ਹਰ ਸਵਾਮੀ, ਹਮ ਚਾਤ੍ਰਿਕ ਬੇਲਲ ਬੇਲਲਾਤੀ।
ਪਹਿਲੀ ਉਦਾਹਰਨ ਸਤਿਗੁਰੂ ਜੀ ਬਬੀਹੇ ਦੀ ਦੇ ਰਹੇ ਨੇ ਕਿ ਜਿਵੇਂ ਇੱਕ ਬਬੀਹਾ ਉਹਦੇ ਸਾਹਮਣੇ ਦਰਿਆ ਸਮੁੰਦਰ ਪਾਣੀ ਦੇ ਭਰੇ ਹੋਣ, ਪਰ ਉਹਨੂੰ ਉਹਦੇ ਨਾਲ ਕੀ ਵਾਸਤਾ, ਕਿਉਂਕਿ ਉਹਦੀ ਪਿਆਸ ਤਾਂ ਇੱਕ ਸਵਾਂਤੀ ਬੂੰਦ ਨਾਲ ਬੁਝਣੀ ਹੈ। ਉਹ ਤ੍ਰਿਪਤ ਉਦੋਂ ਹੋਵੇਗਾ ਜਦੋਂ ਸਵਾਂਤੀ ਬੂੰਦ ਉਹਦੇ ਮੁੱਖ ਵਿੱਚ ਪਵੇਗੀ। ਬਿਲਕੁਲ ਇਸੇ ਤਰ੍ਹਾਂ ਹੇ ਪ੍ਰਭੂ, ਤੇਰੇ ਤੋਂ ਬਿਨਾਂ ਲੱਖਾਂ ਟਿਕਾਣੇ ਹੋਣ, ਪਰ ਉਹਨਾਂ ਦਾ ਸਾਡੇ ਜੀਵਨ ਵਿੱਚ ਕੀ ਮਨੋਰਥ, ਕਿਉਂਕਿ ਅਸੀਂ ਉੱਧਰ ਤੁਰਨਾ ਕੋਈ ਨਹੀਂ, ਅਸੀਂ ਕੇਵਲ ਤੁਹਾਡੇ ਨਾਮ ਦੀ ਸਵਾਂਤੀ ਬੂੰਦ ਲਈ ਜਾਚਨਾ ਕਰਨੀ ਹੈ। ਸਾਡੀ ਹਾਲਤ ਇਸ ਤਰ੍ਹਾਂ ਦੀ ਹੈ ਕਿ ਪ੍ਰਭ ਸਿਉਂ ਮਨ ਲੀਨਾ, ਜਿਉਂ ਜਲ ਮੀਨਾ, ਚਾਤ੍ਰਿਕ ਜਿਵੇਂ ਤਸੰਤੀਆ, ਜਨ ਨਾਨਕ ਗੁਰ ਪੂਰਾ ਪਾਇਆ, ਸਗਲੀ ਤਿਖਾ ਬੁਝੰਤੀਆ, ਸਗਲ ਗੁਣਾ ਕੇ ਦਾਤੇ ਸਵਾਮੀ, ਬਿਨੋ ਸੁਨੋ ਇੱਕ ਦੀਨਾ, ਦੇਹੋ ਦਰਸ ਨਾਨਕ ਬਲਹਾਰੀ, ਜੀੜਾ ਬਲ ਬਲ ਕੀਨਾ, ਆਸ ਪਿਆਸੀ ਪਿਰਕੈ ਤਾਈ, ਜਿਉਂ ਚਾਤ੍ਰਿਕ ਬੂੰਦੇਰੇ, ਕਹੋ ਨਾਨਕ ਜੀੜਾ ਬਲਹਾਰੀ, ਦੇਹੋ ਦਰਸ ਪ੍ਰਭ ਮੇਰੇ। ਭਗਤ ਬਾਣੀ ਵਿੱਚ ਵੀ ਜਦੋਂ ਅਸੀਂ ਪੜ੍ਹਦੇ ਹਾਂ ਭਗਤ ਸਦਨਾ ਜੀ ਦੇ ਬਚਨ, ਅਤੇ ਜਦੋਂ ਉਹਨਾਂ ਨੇ ਪ੍ਰਭੂ ਅੱਗੇ ਜੋਦੜੀ ਕੀਤੀ, ਮਾਲਕ ਲੋਕੀ ਕਹਿੰਦੇ ਮਰਨ ਤੋਂ ਬਾਅਦ ਮੁਕਤੀ, ਜੇ ਇੱਕ ਬਬੀਹਾ ਸਾਰੀ ਉਮਰ ਸਵਾਂਤੀ ਬੂੰਦ ਨੂੰ ਤੜਫਦਾ ਮਰ ਜਾਵੇ ਅਤੇ ਉਹਦੇ ਪ੍ਰਾਣ ਨਿਕਲ ਜਾਣ, ਅਤੇ ਉਹਦੇ ਅੱਗੇ ਕੋਈ ਸਾਗਰ ਵੀ ਪਾਣੀ ਦਾ ਰੱਖ ਦੇਵੇ, ਅਤੇ ਉਹਦੇ ਲਈ ਉਹਦੀ ਕੀ ਮਹਾਨਤ ਹੈ। ਭਾਵ ਅਸੀਂ ਤਾਂ ਤੈਨੂੰ ਤਰਸ ਰਹੇ ਹਾਂ, ਅਸੀਂ ਤੇਰੀ ਪ੍ਰਾਪਤੀ ਲਈ ਯਤਨਸ਼ੀਲ ਹਾਂ, ਅਸੀਂ ਹੋਰ ਥਾਵਾਂ ਨੂੰ ਕੀ ਕਰੀਏ, ਸਾਡੇ ਲਈ ਉਹਨਾਂ ਦੀ ਕੋਈ ਮਹਾਨਤਾ ਨਹੀਂ। ਏਕ ਬੂੰਦ ਜਲ ਕਾਰਨ ਹੈ ਚਾਤ੍ਰਿਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੈ। ਅਸੀਂ ਕੀ ਲੈਣਾ ਹੈ, ਸਾਗਰ ਭਰਿਆ ਹੋਵੇ ਪਾਣੀ ਨਾਲ। ਸੰਸਾਰ ਵਿੱਚ ਅਨੇਕਾਂ ਥਾਵਾਂ 'ਤੇ ਲੋਕੀ ਜ਼ਿਕਰ ਕਰਦੇ ਹੋਣ ਵੀ ਆਓ ਤੁਹਾਨੂੰ ਉੱਥੇ ਲੈ ਚੱਲੀਏ, ਪਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਿੱਖ ਦੀ ਪਿਆਸ ਕਿਵੇਂ ਮਿਟੇ, ਕਿਉਂਕਿ ਦਰਸ਼ਨ ਪਿਆਸੀ ਦਿਨ ਸ ਰਾਤ, ਚਿਤਵੋਂ ਅੰਨ ਦਿਨ ਨੀਤ। ਭਾਈ ਮੱਖਣ ਸ਼ਾਹ ਦੇ ਸਾਹਮਣੇ 22 ਨਕਲੀ ਗੁਰੂ ਬੈਠੇ ਸਨ। ਇੰਜ ਕਹਿ ਲਈਏ ਵੀ 22 ਠਾਠਾਂ ਮਾਰਦੇ ਸਮੁੰਦਰ ਬੈਠੇ ਸਨ, ਪਰ ਭਾਈ ਮੱਖਣ ਸ਼ਾਹ ਅਤੇ ਤ੍ਰਿਪਤ ਉਦੋਂ ਹੋਏ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਵਾਂਤੀ ਬੂੰਦ ਦੇ ਦਰਸ਼ਨ ਹੋ ਗਏ। ਅੱਜ ਵੀ ਉਹ 22 ਦੀ ਗਿਣਤੀ ਭਾਵੇਂ 22,000 ਵਿੱਚ ਤਬਦੀਲ ਹੋ ਗਈ ਹੈ, ਗੁਰੂ ਕਾ ਸਿੱਖ ਤਾਂ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਹੀ ਤ੍ਰਿਪਤ ਹੋਵੇਗਾ। ਜਿੱਥੇ ਮਰਜ਼ੀ ਭਟਕ ਕੇ ਵੇਖ ਲਵੇ, ਇਹਦੀ ਪਿਆਸ ਉਦੋਂ ਤੱਕ ਮਿਟਣੀ ਨਹੀਂ, ਇਹਦਾ ਟਿਕਾਣਾ ਕੇਵਲ, ਇਹਦਾ ਕੇਂਦਰ, ਇਹਦਾ ਧੁਰਾ ਗੁਰੂ ਕੀ ਬਾਣੀ ਹੈ। ਸੋ ਸਤਿਗੁਰੂ ਜੀ ਨੇ ਉਦਾਹਰਨ ਦਿੱਤੀ ਕਿ ਜਿਵੇਂ ਕਿ ਹੇ ਪ੍ਰਭੂ ਇੱਕ ਚਾਤ੍ਰਿਕ ਲਈ ਸਵਾਂਤੀ ਬੂੰਦ, ਇਸੇ ਤਰ੍ਹਾਂ ਅਸੀਂ ਬਬੀਏ ਹਾਂ ਅਤੇ ਤੁਹਾਡਾ ਨਾਮ ਸਾਡੇ ਲਈ ਸਵਾਂਤੀ ਬੂੰਦ ਹੈ, ਅਤੇ ਅਸੀਂ ਬਬੀਹੇ ਦੀ ਦਰਾਂ ਦਿਨੇ ਰਾਤ ਵਿਰਲਾਪ ਕਰ ਰਹੇ ਹਾਂ, ਭਾਵ ਉਸ ਸਵਾਂਤੀ ਬੂੰਦ ਲਈ ਜੋਦੜੀਆਂ ਕਰ ਰਹੇ ਹਾਂ।
ਹਰ ਹਰ ਕਿਰਪਾ ਕਰੋ ਪ੍ਰਭ ਆਪਣੀ, ਮੁਖ ਦੇਵੋ ਹਰ ਨਿਮ ਖਾਤੇ।
ਮੇਰੇ ਮਾਲਕ ਜੀ, ਤੁਸੀਂ ਆਪਣੀ ਕਿਰਪਾ ਕਰੋ, ਇੱਕ ਨਿਮਖ ਜਿੰਨਾ ਸਮਾਂ, ਜਿੰਨਾ ਸਮਾਂ ਅੱਖ ਬੰਦ ਕਰਕੇ ਆਪਾਂ ਖੋਲ੍ਹਦੇ ਹਾਂ, ਇੰਨਾ ਸਮਾਂ ਹੀ ਆਪਣੇ ਦਰਸ਼ਨਾਂ ਦੀ, ਆਪਣੇ ਨਾਮ ਦੀ ਸਵਾਂਤੀ ਬੂੰਦ ਸਾਡੇ ਮੂੰਹ ਵਿੱਚ ਪਾ ਦਿਓ। ਅਸੀਂ ਬਬੀਹੇ ਹਾਂ, ਭਾਵ ਸਾਡੀ ਹਾਲਤ ਵੀ ਉਸ ਬਬੀਹੇ ਵਰਗੀ ਹੈ ਜਿਹੜਾ ਉਸ ਸਵਾਂਤੀ ਬੂੰਦ ਲਈ ਤੜਫ ਰਿਹਾ। ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਾਂ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ। ਤੁਸੀਂ ਵੀ ਕਿਰਪਾ ਕਰੋ, ਕਿਰਪਾ ਜਲ ਦੇ ਨਾਨਕ ਸਾਰਨ ਕੋ, ਹੋਏ ਜਾਤੇ ਤੇਰਾ ਨਾਏ ਵਾਸਾ। ਆਪਣੇ ਨਾਨਕ ਬਬੀਹੇ ਨੂੰ ਆਪਣੇ ਨਾਮ ਦੀ ਸਵਾਂਤੀ ਬੂੰਦ ਦਿਓ। ਰੋਜ਼ ਆਪਾਂ 16 ਸਾਹਿਬ ਵਿੱਚ ਪੜ੍ਹ ਕੇ ਰਾਤ ਨੂੰ ਸੌਂਦੇ ਹਾਂ, ਕਿਰਪਾ ਜਲ ਦੇ ਨਾਨਕ ਸਾਰੰਗ ਕੋ। ਸਾਰੰਗ ਦਾ ਅਰਥ ਬਬੀਹਾ, ਅਤੇ ਜਲ ਦਾ ਅਰਥ ਆਪਣੇ ਦਰਸ਼ਨਾਂ ਦਾ ਜਲ, ਆਪਣੇ ਦਰਸ਼ਨਾਂ ਦੀਆਂ ਸਵਾਂਤੀ ਬੂੰਦਾਂ ਸਾਡੇ ਮੂੰਹ ਵਿੱਚ ਪਾ ਦਿਓ। ਅਸੀਂ ਤੁਹਾਡੇ ਤੋਂ ਬਿਨਾਂ ਇਹ ਪ੍ਰਭੂ ਰਹਿ ਨਹੀਂ ਸਕਦੇ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿਹੂਣਾ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕੈ ਵਿਦਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸੁਮ ਬਾਸਕਾ ਮਿਲ ਆਪ ਬੰਧਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ। ਇਹ ਪ੍ਰੀਤ ਕਿੱਦਾਂ ਦੀ ਹੈ? ਭਗਤ ਰਵਿਦਾਸ ਜੀ ਜ਼ਿਕਰ ਕਰਦੇ ਨੇ, ਮਾਲਕਾ ਤੂੰ ਜਿਹੜਾ ਮਰਜ਼ੀ ਰੂਪ ਧਾਰਨ ਕਰ ਲਾ, ਜਿੱਥੇ ਮਰਜ਼ੀ ਚੱਲਿਆ ਜਾ, ਜੋ ਤੁਮ ਗਿਰਵਰ ਤਉ ਹਮ ਮੋਰਾ, ਜੋ ਤੁਮ ਚੰਦ ਹਮ ਭਏ ਹੈ ਚਕੋਰਾ, ਜੋ ਤੁਮ ਤੀਰਥ ਤਉ ਹਮ ਜਾਤੀ, ਜੋ ਤੁਮ ਦੀਵਰਾ ਤਉ ਹਮ ਬਾਤੀ, ਸਾਚੀ ਪ੍ਰੀਤ ਹਮ ਤੁਮ ਸਿਉਂ ਜੋਰੀ, ਤੁਮ ਸਿਉਂ ਜੋਰ ਅਵਰ ਸੰਗ ਤੋਰੀ। ਭਗਤ ਕਬੀਰ ਸਾਹਿਬ ਜਿਨ੍ਹਾਂ ਨੇ ਜ਼ਿਕਰ ਕੀਤਾ ਕਿ ਮਾਲਕ ਜੀ ਕਰਵਤ ਭਲਾ ਨਾ ਕਰਵਟ ਤੇਰੀ, ਸਾਡੇ ਤਨ 'ਤੇ ਆਰਾ ਚੱਲ ਜਾਵੇ ਉਹਦੀ ਪੀੜ ਤਾਂ ਅਸੀਂ ਸਹਾਰ ਸਕਦੇ ਹਾਂ, ਪਰ ਤੇਰਾ ਵਿਛੋੜਾ ਇਹਦੀ ਪੀੜਾ ਨਹੀਂ ਸਹਾਰੀ ਜਾ ਸਕਦੀ। ਆਪਣੀ ਕਰਵਟ ਦੇਖ ਕੇ ਸਾਨੂੰ ਮਾਰ ਨਾ, ਸਾਡੇ ਵੱਲ ਮੂੰਹ ਕਰ। ਉਹਨਾਂ ਨੇ ਜੋਦੜੀ ਕੀਤੀ, ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉਂ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਜੋ ਤਨ ਚੀਰੈ ਅੰਗ ਨਾ ਮੋਰੋਂ, ਪਿੰਡ ਪਰੈ ਤੋ ਪ੍ਰੀਤ ਨਾ ਤੋਰੋਂ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮੈ ਸੋ ਕੰਤ ਨਾਰ ਹਮ ਸੋਈ। ਉਹਨਾਂ ਨੇ ਇਸ ਤਰ੍ਹਾਂ ਦੀ ਪ੍ਰੀਤ ਕੀਤੀ ਪਰਮੇਸ਼ੁਰ ਦੇ ਨਾਲ। ਸਤਿਗੁਰਾਂ ਨੇ ਐਸੀਆਂ ਉਦਾਹਰਨਾਂ ਦੇ ਕੇ ਜੋਦੜੀ ਕੀਤੀ ਹੈ, ਪ੍ਰਭੂ ਇੱਕ ਨਿਮਖ ਜਿੰਨਾ ਸਮਾਂ ਆਪਣੇ ਦਰਸ਼ਨਾਂ ਦੀ ਸਵਾਂਤੀ ਬੂੰਦ ਬਖਸ਼ਿਸ਼ ਕਰੋ।
ਹਰ ਬਿਨ ਰਹਿ ਨਾ ਸਕੋ ਇੱਕ ਰਾਤੀ।
ਭਾਈ ਮੈਂ ਹਰੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਇੱਕ ਰੱਤੀ ਭਰ ਵੀ ਰਹਿ ਨਹੀਂ ਸਕਦਾ, ਥੋੜ੍ਹਾ ਸਮਾਂ ਵੀ ਮੈਂ ਨਹੀਂ ਰਹਿ ਸਕਦਾ। ਆਮ ਕਰਕੇ ਦੁਨਿਆਵੀ ਤੌਰ 'ਤੇ ਜਿਹੜੇ ਪਦਾਰਥਵਾਦੀ ਤਲ 'ਤੇ ਜੀਵਨ ਜਿਉਣ ਵਾਲੇ ਨੇ, ਉਹਨਾਂ ਨੇ ਬੜੇ ਸੋਹਣੇ ਬਚਨ ਕਹੇ ਨੇ ਵੀ ਜੇ ਤਿੰਨ ਚੀਜ਼ਾਂ ਮਨੁੱਖ ਕੋਲ ਹੋਣ, ਕੁੱਲੀ ਜੁੱਲੀ ਅਤੇ ਗੁੱਲੀ, ਭਾਵ ਜਿਹਦੇ ਕੋਲ ਰੋਟੀ ਕੱਪੜਾ ਮਕਾਨ ਹੋਵੇ ਉਹ ਰਹਿ ਸਕਦਾ, ਪਰ ਸਾਹਿਬ ਕਹਿੰਦੇ ਮੇਰੇ ਕੋਲ ਇਹ ਤਿੰਨੇ ਚੀਜ਼ਾਂ ਹੋਣ ਪਰ ਪ੍ਰਭੂ ਤੂੰ ਨਾ ਹੋਵੇਂ ਅਤੇ ਮੈਂ ਨਹੀਂ ਰਹਿ ਸਕਦਾ, ਕਿਉਂਕਿ ਮੋਤੀ ਤਾਂ ਮੰਦਰ ਊਸਰੈ, ਰਤਨੀ ਤਾਂ ਹੋਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ, ਚਾਓ ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੈ ਨਾਉ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾਹੀਂ ਥਾਉ। ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਘ ਲਾਲ ਜੜਾਓ, ਮੋਹਣੀ ਮੁੱਖ ਮਣੀ ਸੋਏ ਕਰੈ ਰੰਗ ਪਸਾਓ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੈ ਨਾਉ, ਸਿੱਧ ਹੋਵਾਂ ਸਿੱਧ ਲਾਈ, ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ, ਲੋਕ ਰਾਖੈ ਭਾਓ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੈ ਨਾਉ, ਸੁਲਤਾਨ ਹੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਉ, ਹੁਕਮ ਹਾਸਲ ਕਰੀ ਬੈਠਾਂ, ਨਾਨਕਾ ਸਭ ਵਾਉ, ਮਤ ਦੇਖ ਭੁੱਲਾਂ ਵਿਸਰੈ, ਤੇਰਾ ਚੇਤਨਾ ਆਵੈ ਨਾਉ। ਸੰਸਾਰੀ ਤਲ 'ਤੇ ਲੋਕ ਕਹਿੰਦੇ ਰੋਟੀ ਕੱਪੜਾ ਮਕਾਨ ਹੋਵੇ ਤਾਂ ਅਸੀਂ ਰਹਿ ਸਕਦੇ ਹਾਂ, ਸਾਹਿਬ ਕਹਿੰਦੇ ਤਿੰਨੇ ਚੀਜ਼ਾਂ ਮੇਰੇ ਕੋਲ ਹੋਣ ਪਰ ਮੇਰਾ ਪਰਮਾਤਮਾ ਮੇਰੇ ਕੋਲ ਨਾ ਹੋਵੇ, ਅਤੇ ਮਾਲਕ ਜੀ ਮੈਂ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖਿਆ, ਤੁਹਾਡੇ ਤੋਂ ਬਿਨਾਂ ਮੇਰਾ ਕੋਈ ਟਿਕਾਣਾ ਨਹੀਂ, ਭਾਵ ਕੋਈ ਥਾਂ ਨਹੀਂ ਜਿੱਥੇ ਜਾ ਕੇ ਮੈਨੂੰ ਟਿਕਾ ਆ ਸਕੇ। ਸਾਹਿਬ ਜੀ ਨੇ ਕਿਰਪਾ ਕੀਤੀ, ਹਰ ਬਿਨ ਰਹਿ ਨਾ ਸਕੋ ਇੱਕ ਰਾਤੀ, ਇੱਕ ਰੱਤੀ ਥੋੜ੍ਹਾ ਜਿਹਾ ਸਮਾਂ ਵੀ ਹੈ ਪ੍ਰਭੂ, ਮੈਂ ਤੇਰੇ ਤੋਂ ਬਿਨਾਂ, ਤੇਰੇ ਨਾਮ ਤੋਂ ਬਿਨਾਂ ਮੈਂ ਨਹੀਂ ਰਹਿ ਸਕਦਾ। ਇੱਕ ਘੜੀ ਨਾ ਮਿਲਤੇ ਤਾਂ ਕੱਲ ਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇ ਤੁਧ ਭਗਵੰਤਾ। ਹੇ ਮਾਲਕ ਕਦੋਂ ਮਿਲੇ, ਭਾਵ ਤੁਸੀਂ ਕਦੋਂ ਮਿਲੋਗੇ, ਇਸ ਤਰ੍ਹਾਂ ਦੀ ਤੜਫ ਜਿਹੜੀ ਹੈ ਮਨ ਵਿੱਚ ਲੱਗੀ ਹੋਈ ਹੈ।
ਜਿਉਂ ਬਿਨ ਅਮਲ ਅਮਲੀ ਮਰ ਜਾਈ ਹੈ, ਤਿਉਂ ਹਰ ਬਿਨ ਹਮ ਮਰ ਜਾਤੀ।
ਜਿਵੇਂ ਇੱਕ ਨਸ਼ਈ ਮਨੁੱਖ ਨਸ਼ੇ ਤੋਂ ਬਿਨਾਂ ਤੜਫਦਾ, ਕਹਿੰਦਾ ਮੈਂ ਮਰ ਜਾਵਾਂਗਾ, ਹੇ ਪ੍ਰਭੂ ਇਸ ਤਰ੍ਹਾਂ ਅਸੀਂ ਤੇਰੇ ਤੋਂ ਬਿਨਾਂ ਮਰ ਜਾਂਦੇ ਹਾਂ, ਭਾਵ ਅਸੀਂ ਤੇਰੇ ਤੋਂ ਬਿਨਾਂ ਨਹੀਂ ਰਹਿ ਸਕਦੇ, ਆਖਾਂ ਜੀਵਾਂ ਵਿਸਰੈ ਮਰ ਜਾਊਂ, ਮੈਂ ਮਰ ਜਾਂਦਾ ਜਦੋਂ ਵਿਛੋੜਾ ਪੈ ਜਾਂਦਾ, ਮੇਰੇ ਕੋਲ ਕੋਈ ਜੀਵਨ ਨਹੀਂ ਹੈ ਪ੍ਰਭੂ, ਇਸ ਕਰਕੇ ਕਿਰਪਾ ਕਰੋ, ਆਪਣੇ ਦਰਸ਼ਨਾਂ ਦੀ ਬਖਸ਼ਿਸ਼ ਕਰਕੇ ਨਵਾਜੋ। ਇਹ ਪਾਵਨ ਗੁਰ ਪੰਕਤੀਆਂ ਸਤਿਗੁਰੂ ਜੀ ਨੇ ਰਹਾਉ 'ਤੇ ਕੇਂਦਰਿਤ ਕੀਤੀਆਂ ਹਨ, ਜਿਸ ਦੀ ਆਰੰਭ ਵਿੱਚ ਆਪਾਂ ਵਿਚਾਰ ਕੀਤੀ ਸੀ।
ਤੁਮ ਹਰ ਸਰਵਰ ਅਤ ਅਗਾਹ, ਹਮ ਲਹਿ ਨਾ ਸਕ ਹੈ ਅੰਤ ਮਤੀ।
ਪ੍ਰਭੂ ਜੀ, ਤੁਸੀਂ ਬਹੁਤ ਡੂੰਘੇ ਗੁਣਾਂ ਵਾਲੇ ਸਮੁੰਦਰ ਹੋ, ਅਤੇ ਅਸੀਂ ਮਾਨੋ ਇੱਕ ਮਾਤਰ ਵੀ, ਜਿਹੜੀ ਇਕਾਈ ਹੈ, ਮਾਤਰਾ ਹੈ, ਭਾਵ ਵੀ ਕੇਵਲ ਥੋੜ੍ਹਾ ਜਿਹਾ ਵੀ ਤੁਹਾਡਾ ਅਸੀਂ ਥਾਹ ਨਹੀਂ ਪਾ ਸਕਦੇ, ਭਾਵ ਕੇਵਲ ਇੱਕ ਮਾਤਰ ਵੀ ਅਸੀਂ ਤੁਹਾਡਾ ਅੰਤ ਨਹੀਂ ਪਾ ਸਕਦੇ, ਕਿਉਂਕਿ ਤੁਸੀਂ ਡੂੰਘੇ ਸਮੁੰਦਰ ਹੋ। ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਤੁਸੀਂ ਕਿੱਥੋਂ ਸ਼ੁਰੂ ਹੁੰਦੇ ਹੋ, ਕਿੰਨੀ ਡੂੰਘਾਈ ਹੈ ਤੁਹਾਡੀ, ਭਾਵ ਤੁਹਾਡਾ ਅੰਤ ਅੱਜ ਤੱਕ ਕਿਸੇ ਨੇ ਨਹੀਂ ਪਾਇਆ। ਅੰਤ ਕਾਰਨ ਕੇਤੇ ਬਿਲ ਲਾਏ, ਤਾਂ ਕਿ ਅੰਤ ਨਾ ਪਾਏ ਜਾਹੇ। ਆਮ ਮਨੁੱਖ ਦੀ ਗੱਲ ਤਾਂ ਇੱਕ ਪਾਸੇ, ਜਿਨ੍ਹਾਂ ਨੂੰ ਲੋਕੀ ਰਿਸ਼ੀ ਮੁਨੀ, ਪੀਰ ਪੈਗੰਬਰ, ਦੇਵੀ ਦੇਵਤੇ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਦਾ ਨਿਰਣਾ ਵੀ ਉਸ ਅਕਾਲ ਪੁਰਖ ਦਾ ਅੰਤ ਇਹ ਵੀ ਨਹੀਂ ਪਾ ਸਕੇ। ਹੁਣ ਆਪਾਂ ਬੇਅੰਤ ਨਾਲ ਜੁੜਨਾ, ਜਿਹੜੇ ਇਹਦਾ ਅੰਤ ਨਹੀਂ ਪਾ ਸਕਦੇ, ਅਸੀਂ ਉਹਨਾਂ ਨੂੰ ਪਰਮੇਸ਼ਰ ਨਹੀਂ ਜਾਣਨਾ। ਕਿਉਂਕਿ ਸਾਡੇ ਇਤਿਹਾਸ ਵਿੱਚ ਵੀ ਜ਼ਿਕਰ ਆਉਂਦਾ, ਜਦੋਂ ਜ਼ਕਰੀਆ ਖਾਨ ਨੇ ਨਾਦਰ ਸ਼ਾਹ ਨੂੰ ਸਿੱਖਾਂ ਦੇ ਜੀਵਨ ਬਾਰੇ ਦੱਸਿਆ, ਅਤੇ ਉੱਥੇ ਬਕਾਇਦਾ ਜ਼ਿਕਰ ਕੀਤਾ ਸੀ, ਹਿੰਦੂ ਜਿਨ੍ਹਾਂ ਕਹਿਤ ਅਵਤਾਰ, ਸਿੱਖ ਉਹਨਾਂ ਪਰਮੇਸ਼ਰ ਨਾ ਮਾਨੇ, ਪਰਮੇਸ਼ਰ ਕੇ ਸੇਵਕ ਜਾਣੇ। ਕਿਉਂਕਿ ਭਗਵਾਨ ਅਸਲ ਵਿੱਚ ਉਹ ਨਹੀਂ ਜਿਹਨੂੰ ਮਨੁੱਖ ਨੇ ਬਣਾਇਆ, ਭਗਵਾਨ ਉਹ ਹੈ ਜਿਸ ਨੇ ਮਨੁੱਖ ਨੂੰ ਬਣਾਇਆ। ਬਸ ਇੰਨਾ ਅੰਤਰ ਸਮਝਣਾ ਵੀ ਸਾਡਾ ਬਣਾਇਆ ਹੋਇਆ ਭਗਵਾਨ ਨਹੀਂ, ਭਗਵਾਨ ਉਹ ਹੈ ਜਿਹਦੇ ਅਸੀਂ ਬਣਾਏ ਹੋਏ ਹਾਂ। ਸਾਹਿਬ ਕਹਿੰਦੇ, ਜਿਨ੍ਹਾਂ ਨੂੰ ਲੋਕੀ ਰਿਸ਼ੀ ਮੁਨੀ ਕਹਿੰਦੇ ਨੇ, ਬ੍ਰਹਮਾਦਿਕ ਸ਼ਿਵ ਛੰਦ ਮੁਨੀਸਰ, ਰਸਕ ਰਸਕ ਠਾਕੁਰ ਗੁਣ ਗਾਵਤ, ਇੰਦਰ ਮੁਨਿੰਦਰ ਖੋਜ ਤੇ ਗੋਰਖ, ਧਰਨ ਗਗਨ ਆਵਤ ਫੁਨ ਧਾਵਤ, ਸਿੱਧ ਮਨੁੱਖ ਹੈ ਦੇਵ ਅਰ ਦਾਨਵ, ਇੱਕ ਤਿਲ ਤਾਂਕੋ ਮਰਮ ਨਾ ਪਾਵਤ। ਉਹਨਾਂ ਯਤਨ ਕੀਤੇ ਦੇਵਤਿਆਂ ਦਰਸ਼ਨ ਕੈ ਤਾਈ, ਦੂਖ ਭੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਿਤੇ, ਕਰ ਕਰ ਭੰਗਵੇਂ ਭੇਸ ਭਏ, ਤੋ ਕਾਰਨ ਸਹਿਬਾ ਰੰਗ ਰੱਤੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾਂ, ਕਹਿਣ ਨਾ ਜਾਈ ਤੇਰੇ ਗੁਣ ਕੀਤੇ। ਉਹ ਵੀ ਤੇਰਾ ਅੰਤ ਨਹੀਂ ਪਾ ਸਕੇ, ਅਤੇ ਅਸੀਂ ਹੇ ਪ੍ਰਭੂ ਇੱਕ ਰਾਈ ਮਾਤਰ ਵੀ ਤੁਹਾਡਾ ਥਾਹ ਨਹੀਂ ਪਾ ਸਕਦੇ, ਕਿਉਂਕਿ ਤੁਸੀਂ ਡੂੰਘੇ ਸਮੁੰਦਰ, ਵੱਡੇ ਜਿਗਰੇ ਵਾਲੇ, ਅਥਾਹ ਗੁਣਾਂ ਵਾਲੇ ਹੋ।
ਤੂੰ ਪਰੈ ਪਰੈ ਅਪਰੰਪਰ ਸਵਾਮੀ, ਮੈਂ ਤਾਂ ਜਾਣੋ ਆਪਣ ਗਾਤੀ।
ਤੁਸੀਂ ਪਰੇ ਤੋਂ ਪਰੇ ਹੋ, ਬੇਅੰਤ ਅਪਰ ਅਪਾਰ ਹੋ, ਅਤੇ ਤੁਸੀਂ ਆਪਣਾ ਅੰਦਾਜ਼ਾ, ਆਪਣੀ ਮਿੱਤ ਔਰ ਕਿੰਨੀ ਉੱਚੀ ਅਵਸਥਾ ਹੈ ਤੁਹਾਡੀ, ਗਤ ਅਤੇ ਮਿੱਤ ਤੁਸੀਂ ਆਪ ਹੀ ਜਾਣਦੇ ਹੋ। ਸਾਡੀ ਅਰਦਾਸ ਕੀ ਹੈ, ਤੁਮਰੀ ਗਤ ਮਿੱਤ ਤੁਮ ਹੀ ਜਾਣੀ। ਇਹ ਨਹੀਂ ਅਰਦਾਸ ਵੀ ਤੇਰੀ ਗਤ ਮਿੱਤ ਅਸੀਂ ਜਾਣ ਲਈ, ਜਾਂ ਤੇਰੀ ਗਤ ਮਿੱਤ ਕਿਸੇ ਪੀਰ ਪੈਗੰਬਰ ਨੇ ਜਾਣ ਲਈ, ਜਾਂ ਤੇਰੀ ਗਤ ਮਤ ਕਿਸੇ ਰਿਸ਼ੀ ਮੁਨੀ ਨੇ, ਸਾਧੂ ਸੰਤ ਮਹਾਤਮਾ ਨੇ ਜਾਣ ਲਈ, ਨਹੀਂ। ਤੁਮਰੀ ਗਤ ਮਿੱਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਸੁਖਮਣੀ ਸਾਹਿਬ ਦੇ ਬ੍ਰਹਮ ਗਿਆਨੀ ਗੁਰੂ ਅਰਜਨ ਦੇਵ ਮਹਾਰਾਜ ਇਹ ਪ੍ਰਵਾਨ ਕਰ ਰਹੇ ਨੇ, ਮਾਲਕ ਜੀ, ਮੈਂ ਤੇ ਤੇਰਾ ਦਾਸ ਹਾਂ, ਮੈਂ ਤੇਰੇ ਤੋਂ ਕੁਰਬਾਨ ਹੁੰਨਾ, ਪਰ ਅੱਜ ਤੱਕ ਤੇਰੀ ਗਤ ਮਿੱਤ ਕੋਈ ਜਾਣ ਨਹੀਂ ਸਕਿਆ। ਨੌਵੇਂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਨੇ, ਹਰ ਕੀ ਗਤ ਨੈ ਕੋ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰਬੋ ਲੋਕ ਸਿਆਣੇ। ਸਾਹਿਬ ਕਹਿੰਦੇ, ਬੜੇ ਬੜੇ ਸਿਆਣੇ ਵੀ ਥੱਕ ਗਏ, ਅੰਤ ਕਾਰਨ ਕੇਤੇ ਬਿਲ ਲਾਹੇ, ਤਾਂ ਕਿ ਅੰਤ ਨਾ ਪਾਏ ਜਾਹੇ। ਉਹਦਾ ਅੱਜ ਤੱਕ ਕੋਈ ਅੰਤ ਨਹੀਂ ਪਾ ਸਕਿਆ, ਇਸ ਕਰਕੇ ਤੁਸੀਂ ਆਪਣੀ ਗਤ ਮਿੱਤ ਆਪ ਹੀ ਜਾਣਦੇ ਹੋ।
ਹਰ ਕੇ ਸੰਤ ਜਨਾ ਹਰ ਜਪਿਓ, ਗੁਰ ਰੰਗ ਚਲੂ ਲੈ ਰਾਤੀ।
ਇਸ ਕਰਕੇ ਜਿਹੜੇ ਹਰੀ ਦੇ ਸੰਤ ਜਨ ਨੇ, ਉਹ ਪ੍ਰਭੂ ਦਾ ਅੰਤ ਪਾਉਣ ਵਾਲੇ ਪਾਸੇ ਨਹੀਂ ਤੁਰਦੇ, ਉਹ ਇੱਕ ਮਛਲੀ ਦੀ ਤਰ੍ਹਾਂ ਦਰਿਆ ਵਿੱਚ ਰਹਿ ਕੇ, ਸਮੁੰਦਰ ਵਿੱਚ ਤੈਰ ਕੇ ਆਨੰਦ ਲੈਂਦੇ ਨੇ। ਉਹ ਇਹ ਆਖਦੇ ਨੇ ਕਿ ਅਸੀਂ ਤੁਹਾਡਾ ਥਾਹ ਨਹੀਂ ਪਾ ਸਕਦੇ। ਉਹ ਜਦੋਂ ਹਰੀ ਨੂੰ ਜਪਦੇ ਨੇ, ਤੇ ਗੁਰੂ ਦੇ ਪੱਕੇ ਜਿਹੜੇ ਚਲੂਲ ਰੰਗ ਦੇ ਵਿੱਚ ਉਹ ਆਪਣੇ ਆਪ ਨੂੰ ਰੰਗ ਲੈਂਦੇ ਨੇ, ਫਿਰ ਆਖਦੇ ਨੇ, ਤੇਰਾ ਇੱਕੋ ਨਾਮ ਮੰਜੀਠੜਾ, ਰੱਤਾ ਮੇਰਾ ਚੋਲਾ, ਸੱਦ ਰੰਗ ਢੋਲਾ। ਉਹ ਪ੍ਰਭੂ ਦੇ ਪੱਕੇ ਚਲੂਲ ਰੰਗ ਵਿੱਚ ਆਪਣੇ ਆਪ ਨੂੰ ਰੰਗਦੇ ਨੇ ਤੇ ਵਡਭਾਗੇ ਬਣ ਜਾਂਦੇ ਨੇ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਭਾਈ ਵਿਧੀ ਚੰਦ ਵਰਗੀ ਜੇ ਅਵਸਥਾ ਬਣ ਜਾਵੇ ਤੇ ਸਿੱਖ ਮੰਗਦਾ ਹੀ ਇਹ ਹੈ, ਗੁਰੂ ਕਾ ਅੰਗ, ਸਾਧ ਕਾ ਸੰਗ, ਨਾਮ ਕਾ ਰੰਗ, ਨਿਸ਼ਚਾ ਅਭੰਗ। ਤੇ ਜਿਹੜਾ ਸਿੱਖ ਇਹ ਮੰਗਣ ਲੱਗ ਪਵੇ ਤੇ ਗੁਰੂ ਵੀ ਫਿਰ ਆਖਦਾ ਭਾਈ ਵਿਧੀ ਚੰਦ ਸ਼ੀਨਾ, ਗੁਰੂ ਕਾ ਸੀਨਾ, ਪ੍ਰੇਮ ਰੰਗ ਭੀਨਾ, ਉਹਦਾ ਟਿਕਾਣਾ ਤੇ ਫਿਰ ਗੁਰੂ ਦਾ ਹਿਰਦਾ ਬਣ ਜਾਂਦਾ ਜਿਹੜਾ ਗੁਰੂ ਦੇ ਪ੍ਰੇਮ ਰੰਗ ਵਿੱਚ, ਲੂਲ ਰੰਗ ਵਿੱਚ ਰੰਗਿਆ ਜਾਵੇ।
ਹਰ ਹਰ ਭਗਤ ਬਣੀ ਅਤ ਸੋਭਾ, ਹਰ ਜਪਿਓ ਉਤਮ ਪਾਤੀ।
ਉਹਨਾਂ ਦੇ ਜੀਵਨ ਵਿੱਚ ਜਿਹੜੀ ਹਰੀ ਦੀ ਭਗਤੀ ਹੈ, ਇਹੀ ਉਹਨਾਂ ਦੀ ਸ਼ੋਭਾ ਬਣ ਜਾਂਦੀ ਹੈ। ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ, ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਨਾਲ ਮੇਲ ਲਿਆ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਨਾਲ ਜੋੜ ਲਿਆ। ਸਾਹਿਬ ਕਹਿੰਦੇ ਉਹਨਾਂ ਦੀ ਕੀ ਸ਼ੋਭਾ, ਉਹਨਾਂ ਦੀ ਕੀ ਵਡਿਆਈ ਕਰੀਏ। ਭਾਵ ਤਿੰਨ ਕੀ ਸ਼ੋਭਾ ਨਿਰਮਲੀ ਪ੍ਰਗਟ ਭਈ ਜਹਾਨ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਏ ਨਾ ਮੇਟਣ ਹਾਰਾ। ਲੱਖਾਂ ਵਾਰ ਕੋਈ ਬਤਕੋਈ ਕਰੇ, ਲੱਖਾਂ ਵਾਰ ਉਹਨਾਂ ਨੂੰ ਕੋਈ ਕੋਈ ਆਖੈ ਭੂਤਨਾ, ਕੋਈ ਕਹਿ ਬਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰਾ, ਪਰ ਉਹਨਾਂ ਦੀ ਇੱਜ਼ਤ ਵਿੱਚ ਕੋਈ ਫਰਕ ਨਹੀਂ ਜੇ ਪੈਂਦਾ। ਸਗੋਂ ਇਹ ਕਹਿਣ ਵਾਲੇ ਭੂਤਨੇ ਬਣ ਗਏ, ਪ੍ਰੇਤ ਬਣ ਗਏ, ਕੁਰਾਈਏ ਬਣ ਗਏ। ਸਾਹਿਬ ਕਹਿੰਦੇ ਤੁਸੀਂ ਆਪਣੀ ਚਾਲ ਚੱਲੀ ਚੱਲੋ, ਜਿਹੜਾ ਰੱਬ ਦੇ ਰਾਹ 'ਤੇ ਤੁਰਦਾ ਉਹਦੀ ਲੱਖਾਂ ਵਾਰ ਕੋਈ ਬਤਕੋਈ ਕਰੇ, ਸ਼ੋਭਾ ਘਟਾਉਣ ਦਾ ਯਤਨ ਕਰੇ, ਪਰ ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ। ਉਹਨਾਂ ਦੀ ਸ਼ੋਭਾ ਜਿਹੜੀ ਆ ਉਹਦੇ ਵਿੱਚ ਫਰਕ ਕੋਈ ਨਹੀਂ ਪੈਂਦਾ, ਕਿਉਂਕਿ ਉਹ ਸ਼ੋਭਾ ਜਿਹੜੀ ਹੈ, ਹਰ ਹਰ ਭਗਤ ਬਣੀ ਅਤ ਸ਼ੋਭਾ, ਹਰ ਜਪਿਓ ਉੱਤਮ ਪਾਤੀ। ਉਹਨਾਂ ਨੇ ਜਦੋਂ ਹਰੀ ਪਰਮੇਸ਼ਰ ਨੂੰ ਜਪਿਆ ਤੇ ਉਹਨਾਂ ਦੀ ਉੱਤਮ ਪੱਤ, ਉਹਨਾਂ ਦੀ ਉੱਤਮ ਇੱਜ਼ਤ ਬਣ ਗਈ। ਜਿਸ ਪੱਤ ਰਾਖੇ ਸਾਚਾ ਸਾਹਿਬ, ਨਾਨਕ ਮੇਟ ਨਾ ਸਕੈ ਕੋਈ। ਤਿੰਨ ਪੱਤ ਤਿੰਨ ਮੱਤ ਤਿੰਨ ਧਨ ਪੱਲੈ, ਜਿਨ ਹਿਰਦੈ ਰਹਿਆ ਸਮਾਏ। ਤੇ ਉਵੇਂ ਸਾਹਿਬ ਕਹਿੰਦੇ ਬਿਨ ਨਾਵੈ ਪੱਤ ਜਾਏ, ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਪ੍ਰਭੂ ਦੀ ਬੰਦਗੀ ਤੋਂ ਬਿਨਾਂ ਮਨੁੱਖ ਦੀ ਕਾਹਦੀ ਪੱਤ ਹੈ, ਕਾਹਦੀ ਇੱਜ਼ਤ ਹੈ। ਕਿਉਂਕਿ ਜੇ ਜੀਵੈ ਪੱਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜੇ ਇਹ ਆਪਣੇ ਮਾਲਕ ਤੋਂ ਬਿਨਾਂ ਜਿਉਂਦਾ, ਆਪਣੇ ਪ੍ਰਭੂ ਦੇ ਸਿਮਰਨ ਤੋਂ ਬਿਨਾਂ, ਭਜਨ ਬੰਦਗੀ ਤੋਂ ਬਿਨਾਂ ਜਿਉਂਦਾ, ਤੇ ਇਹਦੀ ਪੱਤ ਕੋਈ ਨਹੀਂ। ਤੇ ਜਦੋਂ ਪੱਤ ਨਾ ਹੋਵੇ, ਇੱਜ਼ਤ ਨਾ ਹੋਵੇ, ਤੇ ਬੰਦਾ ਕਹਿੰਦਾ ਮੇਰਾ ਖਾਣਾ ਪੀਣਾ ਪਹਿਨਣਾ ਸਭ ਕੁਝ ਹਰਾਮ, ਕਿਸੇ ਅਰਥ ਨਹੀਂ। ਇਸ ਲਈ ਗਰੀਬ ਨਵਾਜ ਨੇ ਉਦਾਹਰਨ ਦਿੱਤੀ ਉਹਨਾਂ ਦੀ ਉੱਤਮ ਪਾਤੀ, ਉੱਤਮ ਸ੍ਰੇਸ਼ਟ ਪੱਤ, ਸ੍ਰੇਸ਼ਟ ਉਹਨਾਂ ਦੀ ਇੱਜ਼ਤ ਬਣ ਜਾਂਦੀ ਹੈ।
ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੈ ਪਾਤੀ।
ਪ੍ਰਭੂ ਆਪ ਹੀ ਮਾਲਕ ਹੈ, ਆਪ ਹੀ ਸੇਵਕ ਹੈ, ਤੇ ਆਪ ਹੀ ਭਗਤੀ ਦੀ ਜਿਹੜੀ ਵਿਉਂਤ ਹੈ ਉਹ ਬਣਾਉਣ ਵਾਲਾ ਹੈ। ਭਾਵ ਆਪ ਹੀ ਆਪਣੇ ਸੇਵਕਾਂ ਪਾਸੋਂ ਭਗਤੀ ਸੇਵਾ ਕਰਵਾਉਂਦਾ ਹੈ।
ਨਾਨਕ ਜਨ ਤੁਮਰੀ ਸਰਣਾਈ, ਹਰ ਰਾਖੋ ਲਾਜ ਭਗਾਤੀ।
ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ, ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਸਰੋਵਰ ਬਖਸ਼ਿਸ਼ ਕੀਤਾ, ਜਿਨ੍ਹਾਂ ਨੇ ਅੰਮ੍ਰਿਤ ਬਾਣੀ ਬਖਸ਼ਿਸ਼ ਕੀਤੀ, ਔਰ ਬਚਨ ਵੀ ਉਹਨਾਂ ਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਛੁੱਟਤ ਪਰਵਾਹ ਅਮੈ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ, ਤੇ ਪੀਵੈ ਸੰਤ ਕਰੈ ਮਨ ਮੱਜਨ, ਪੁੱਭ ਜਿਨੋ ਸੇਵਾ ਕਰੀਆ। ਜਿੱਥੇ ਗੁਰੂ ਅਰਜਨ ਦੇਵ ਮਹਾਰਾਜ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬਖਸ਼ਿਸ਼ ਕੀਤੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ, ਉੱਥੇ ਧੰਨ ਗੁਰੂ ਰਾਮਦਾਸ ਮਹਾਰਾਜ ਬੈਠਾ ਸੋਢੀ ਪਾਤਸ਼ਾਹ, ਰਾਮਦਾਸ ਸਤਿਗੁਰੂ ਕਹਾਵੈ, ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵੇ ਜੋਤ ਜਗਾਵੈ। ਗੁਰੂ ਨਾਨਕ ਜੋਤ ਦਾ ਪ੍ਰਕਾਸ਼ ਕਰਨ ਵਾਲੇ, ਗੁਰੂ ਨਾਨਕ ਜੋਤ ਦੇ ਚੌਥੇ ਵਾਰਸ ਧੰਨ ਗੁਰੂ ਰਾਮਦਾਸ ਮਹਾਰਾਜ, ਗੁਰੂ ਨਾਨਕ ਸਾਹਿਬ ਦੀ ਜਿਹੜੀ ਮੋਹਰ ਛਾਪ ਲਾ ਕੇ ਸ਼ਬਦ ਦੀ ਸੰਪੂਰਨਤਾ ਕਰ ਰਹੇ ਨੇ। ਨਾਨਕ ਜਨ ਤੁਮਰੀ ਸ਼ਰਨਾਈ, ਹੇ ਪ੍ਰਭੂ ਤੇਰਾ ਦਾਸ ਨਾਨਕ ਤੇਰੀ ਸ਼ਰਨ ਵਿੱਚ ਹੈ। ਕਿਉਂ ਤੇਰੀ ਸ਼ਰਨ ਵਿੱਚ ਹੈ? ਹਰ ਰਾਖੋ ਲਾਜ ਭਗਾਤੀ, ਕਿਉਂਕਿ ਤੁਸੀਂ ਆਪਣੇ ਭਗਤਾਂ ਦੀ ਸੇਵਕਾਂ ਦੀ ਲਾਜ ਰੱਖਣ ਵਾਲੇ ਹੋ। ਇਸੇ ਕਰਕੇ ਜਦੋਂ ਜੋਦੜੀਆਂ ਕੀਤੀਆਂ ਗਈਆਂ ਪਾਵਨ ਬਾਣੀ ਅੰਦਰ, ਅਬ ਰਾਖੋ ਦਾਸ ਭਾਟ ਕੀ ਲਾਜ, ਜਾਂ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ ਆਪਾਂ ਸ਼ਬਦ ਪੜ੍ਹਦੇ ਹਾਂ ਜਨ ਕੀ ਲਾਜ ਰਖਾਈ, ਅਤੇ ਉਹਦੇ ਤੋਂ ਇਹ ਭਾਵ ਹੈ ਕਿ ਮਾਲਕ ਹੀ ਲਾਜ ਰੱਖਦਾ ਅਤੇ ਪ੍ਰਭੂ ਨਾਲ ਜੁੜਿਆ ਹੀ ਅਸਲ ਵਿੱਚ ਲਾਜ ਰਹਿ ਸਕਦੀ ਹੈ। ਜਦੋਂ ਅਸੀਂ ਪ੍ਰਭੂ ਤੋਂ ਬੇਮੁੱਖ ਹੋ ਜਾਂਦੇ ਹਾਂ ਅਤੇ ਸੱਚਮੁੱਚ ਸਗੋਂ ਲਾਜ ਲੱਗਦੀ ਹੈ, ਰੇ ਜੀ ਨਲਾਜ। ਹੁਣ ਤੁਸੀਂ ਕਹੋਗੇ ਕਿ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ ਕਰਨੀ ਇਹ ਕਿੰਨਾ ਕੁ ਮਾੜਾ ਕਰਮ ਹੈ। ਜਿਵੇਂ ਕੋਈ ਬੰਦਾ ਬੜਾ ਮਾੜਾ ਕੰਮ ਕਰੇ ਅਤੇ ਆਪਾਂ ਕਹਿੰਦੇ ਇਹ ਬੜਾ ਨਿਰਲੱਜ ਜਿਹਾ ਬੰਦਾ ਹੈ, ਇਹਨੂੰ ਕੋਈ ਸ਼ਰਮ ਹਿਆ ਨਹੀਂ। ਸਾਹਿਬ ਕਹਿੰਦੇ ਰੇ ਜੀ ਨਲੱਜ, ਲਾਜ ਤੋਹੇ ਨਾਹੀਂ ਹਰ ਤਜ ਕਤ ਕਾਹੂੰ ਕੇ ਜਾਹੀ, ਜਾਕੋ ਠਾਕਰ ਉੱਚੋ ਹੋਈ ਸੋ ਜਨ ਪਰ ਕਰ ਜਾਤ ਨਾ ਸੋਈ। ਤੈਨੂੰ ਲਾਜ ਕਿਉਂ ਨਾ ਲੱਗੀ, ਏਡਾ ਵੱਡਾ ਤੇਰਾ ਮਾਲਕ ਅਤੇ ਤੂੰ ਉਹਨੂੰ ਛੱਡ ਕੇ ਹੋਰ ਪਾਸੇ ਤੁਰ ਪਿਆ, ਤੂੰ ਨਿਰਲੱਜ ਬਣ ਗਿਆ, ਤੈਨੂੰ ਕਿਉਂ ਨਹੀਂ ਲੱਜਾ ਆਉਂਦੀ, ਤੈਨੂੰ ਕਿਉਂ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਸੋਚਣ ਦਾ ਮੌਕਾ ਮਿਲਿਆ ਕਿ ਮੈਂ ਜੇ ਦੂਜੇ ਪਾਸੇ ਜਾਵਾਂਗਾ ਤਾਂ ਮੈਨੂੰ ਲਾਜ ਲੱਗੇਗੀ। ਸਾਹਿਬ ਕਹਿੰਦੇ ਪ੍ਰਭੂ ਲਾਜ ਰੱਖਣ ਵਾਲਾ ਹੈ ਅਤੇ ਪ੍ਰਭੂ ਨਾਲ ਜੁੜ ਕੇ ਹੀ ਅਸਲ ਵਿੱਚ ਸਾਡੀ ਲਾਜ ਜਿਹੜੀ ਹੈ ਉਹ ਰਹਿ ਸਕਦੀ ਹੈ। ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਦੇ ਰਾਖਿਆ, ਹਰ ਗੋਬਿੰਦ ਨਵਾਂ ਨਰੋਆ, ਤਾਪ ਗਿਆ ਪ੍ਰਭ ਆਪ ਮਿਟਾਇਆ, ਜਨ ਕੀ ਲਾਜ ਰਖਾਈ, ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ, ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ, ਸਫਲ ਕਰ ਮਸਤਕ ਧਾਰਿਆ। ਇਹ ਹੈ ਲਾਜ ਜਿਹੜੀ ਪ੍ਰਭੂ ਰੱਖਦਾ ਕਿ ਆਪਣੇ ਤੋਂ ਬਿਨਾਂ ਕਿਸੇ ਹੋਰ ਪਾਸੇ ਨਾ ਜਾਣ ਦੇਵੇ। ਸਮਝ ਲਓ ਜਿਹੜਾ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਪਾਸੇ ਨਹੀਂ ਤੁਰਿਆ ਉਹ ਆਪਣੀ ਲਾਜ ਬਚਾ ਕੇ ਗਿਆ, ਆਪਣੀ ਇੱਜ਼ਤ ਸਮੇਤ ਗਿਆ, ਅਤੇ ਜਿਹੜਾ ਪ੍ਰਭੂ ਤੋਂ ਬਿਨਾਂ ਹੋਰ ਪਾਸੇ ਤੁਰ ਪਿਆ ਕੱਚੇ ਪਿੱਲਿਆਂ ਵੱਲ ਅਲਪ ਸ਼ਕਤੀਆਂ ਵੱਲ, ਸਾਹਿਬ ਕਹਿੰਦੇ ਉਹਦੀ ਲਾਜ ਕੋਈ ਨਹੀਂ, ਉਹਦੀ ਪੱਤ ਕੋਈ ਨਹੀਂ, ਉਹਦੀ ਇੱਜ਼ਤ ਕੋਈ ਨਹੀਂ, ਕਿਉਂਕਿ ਬਿਨ ਨਾਮ ਹੈ ਪੱਤ ਜਾਏ। ਪ੍ਰਭੂ ਦੇ ਨਾਮ ਤੋਂ ਬਿਨਾਂ ਪੱਤ ਚਲੀ ਜਾਂਦੀ ਹੈ, ਇੱਜ਼ਤ ਕੋਈ ਨਹੀਂ ਰਹਿੰਦੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕਰਕੇ ਸਾਨੂੰ ਸਾਰਿਆਂ ਨੂੰ ਇਹ ਸਮਝਾਉਣਾ ਕੀਤਾ, ਭਾਈ ਆਪਾਂ ਪਰਮੇਸ਼ੁਰ ਦੇ ਨਾਲ ਪ੍ਰੀਤ ਕਰਨੀ ਹੈ, ਚੰਗੇ ਪਾਸੇ ਤੁਰਨਾ ਤਾਂ ਕਿ ਸਾਨੂੰ ਸਾਡੀ ਮੰਜ਼ਲੇ ਮਕਸੂਦ ਪ੍ਰਾਪਤ ਹੋ ਸਕੇ। ਉਹਨਾਂ ਦੇ ਬਚਨ ਨੇ ਜਿਨ ਕੋ ਪ੍ਰੀਤ ਹਿਰਦੈ ਹਰ ਨਾਹੀ, ਤਿੰਨ ਪੂਰੇ ਗਾਂਢਨ ਗਾਂਢੇ, ਜਿਉਂ ਪਾਣੀ ਕਾਗਦ ਬਿਨਸ ਜਾਤ ਹੈ ਤਿਉਂ ਮਨਮੁੱਖ ਗਰਭ ਗਲਾਂਡੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਕੁਟਾਣ ਕੁੜ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ। ਆਓ ਸਮਾਪਤੀ ਵਾਲੀਆਂ ਪਾਵਨ ਗੁਰ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਆਪੇ ਠਾਕੁਰ ਆਪੇ ਸੇਵਕ, ਆਪ ਬਣਾਵੇ ਭਾਂਤੇ, ਨਾਨਕ ਜਨ ਤੁਮਰੀ ਸਰਣਾਈ, ਹਰ ਰਾਖੋ ਲਾਜ ਪਗਾਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।